ਸਾਹਿਬੇ ਕਮਾਲ ਗੁਰਦੇਵ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਏਜ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ ਹੱਕਰਾ ਗੰਜੂਰ ਗੁਰੂ ਗੋਬਿੰਦ ਸਿੰਘ ਜੁਮਲਾ ਫੈਜ਼ੇ ਨੂਰ ਗੁਰੂ ਗੋਬਿੰਦ ਸਿੰਘ ਐਸੇ ਗੁਰਦੇਵ ਜੀ ਦਾ ਪਾਵਨ ਪਵਿੱਤਰ ਇਤਿਹਾਸ ਬਹੁਤ ਹੀ ਸ਼ਰਧਾ ਭਾਵਨਾ ਸਤਿਕਾਰ ਸਹਿਤ ਆਪ ਜੀ ਸਰਵਣ ਕਰ ਰਹੇ ਹੋ। ਕਲਗੀਧਰ ਜੀ ਦੇ ਦਰਬਾਰ ਵਿੱਚ ਦੇਸਾਂ ਵਿਦੇਸ਼ਾਂ ਤੋਂ ਬੇਅੰਤ ਸੰਗਤਾਂ ਹਾਜ਼ਰ ਹੋ ਰਹੀਆਂ ਹਨ। ਜਿਨ੍ਹਾਂ ਜਿਨ੍ਹਾਂ ਸੰਗਤਾਂ ਨੂੰ ਖਬਰ ਹੋਈ ਕਿ ਨੌਵੇਂ ਪਾਤਸ਼ਾਹ ਜੀ ਮਹਾਰਾਜ ਸ਼ਹਾਦਤ ਦਾ ਜਾਮ ਪ੍ਰਾਪਤ ਕਰ ਗਏ ਹਨ, ਕਲਗੀਧਰ ਜੀ ਦਸਵੇਂ ਗੁਰੂ ਬਣੇ ਹਨ, ਇਹ ਜਾਣਦਿਆਂ ਬੇਅੰਤ ਸੰਗਤਾਂ ਵਹੀਰਾਂ ਘੱਤ ਕੇ ਸ੍ਰੀ ਅਨੰਦਪੁਰ ਸਾਹਿਬ ਪੁੱਜੀਆਂ ਹਨ। ਸਭ ਨੇ ਜਥਾ ਸ਼ਕਤ ਭੇਟਾਵਾਂ ਗੁਰੂ ਚਰਨਾਂ ਚ ਅਰਪਣ ਕਰਕੇ ਗੁਰਮੂਰਤ ਦੇ ਦਰਸ਼ਨ ਪਰਸੇ ਹਨ। ਜੋ ਜੋ ਭਾਵਨਾ ਕਾਮਨਾ ਕਰਕੇ ਗੁਰੂ ਚਰਨਾਂ ਚ ਹਾਜ਼ਰ ਹੋਏ ਤਿਨ੍ਹਾਂ ਦੀਆਂ ਕਾਮਨਾਵਾਂ ਭਾਵਨਾਵਾਂ ਸਤਿਗੁਰਾਂ ਨੇ ਪੂਰਨ ਕੀਤੀਆਂ ਹਨ। ਦੂਰ ਦੂਰ ਤੱਕ ਸ੍ਰੀ ਅਨੰਦਪੁਰ ਸਾਹਿਬ ਵਿੱਚ ਬੇਅੰਤ ਸੰਗਤਾਂ ਦਾ ਵੱਡਾ ਭਾਰੀ ਇਕੱਠ ਹੈ। ਜਿੱਥੇ ਜਿੱਥੇ ਵੀ ਗੁਰਸਿੱਖ ਇਕੱਤਰ ਹੁੰਦੇ ਗੁਰੂ ਪਾਤਸ਼ਾਹ ਜੀ ਦੀ ਵਡਿਆਈ, ਕਲਗੀਧਰ ਜੀ ਦੀ ਮਹਿਮਾ, ਮਹਾਰਾਜ ਜੀ ਦੇ ਘਰ ਦੀਆਂ ਵਡਿਆਈਆਂ ਕਰਦੇ ਸੁਣਦੇ ਹਨ। ਵਾਪਸ ਜਾਂਦੇ ਵਿਦਾ ਹੋ ਕੇ ਗੁਰਦੇਵ ਕੋਲੋਂ ਆਗਿਆ ਲੈ ਕੇ ਤੇ ਘਰਾਂ ਨੂੰ ਪਰਤਦਿਆਂ ਰਸਤੇ ਵਿੱਚ ਵੀ ਗੁਰੂ ਦੀ ਮਹਿਮਾ, ਕਲਗੀਧਰ ਦੀ ਵਡਿਆਈ ਕਰਦੇ ਜਾਂਦੇ ਸੁਣਦੇ ਜਾਂਦੇ। ਇਉਂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦਾ ਪ੍ਰਤਾਪ, ਸਤਿਗੁਰਾਂ ਦਾ ਤੇਜ ਪੂਰੇ ਵਿਸ਼ਵ ਭਰ ਦੇ ਵਿੱਚ ਵਿਆਪਕ ਹੋ ਰਿਹਾ ਹੈ। ਦਿੱਲੀ ਤੋਂ ਕੁਝ ਸੰਗਤਾਂ ਸਤਿਗੁਰੂ ਜੀ ਦੇ ਦਰਸ਼ਨਾਂ ਨੂੰ ਆਈਆਂ ਹਨ, ਤਿਨ੍ਹਾਂ ਨਾਲ ਵਾਰਤਾਲਾਪ ਹੋ ਰਹੀ ਹੈ, ਦਿੱਲੀ ਦੇ ਸਿੱਖਾਂ ਨਾਲ ਬਚਨ ਬਿਲਾਸ ਹੋ ਰਹੇ ਹਨ। ਆਓ ਕਥਾ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ। ਕਲਗੀਧਰ ਸਵਾਮੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਰਸਨਾ ਪਵਿੱਤਰ ਕਰਦੇ ਹੋਇਆਂ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸੰਗਤ ਬ੍ਰਿੰਦ ਬਿਲੋਕਤੀ, ਚੌਂ ਦਿਸ਼ ਤੇ ਬਹੁ ਆਏ।
ਹਜ਼ਾਰਾਂ ਦੀ ਗਿਣਤੀ ਚ ਸੰਗਤਾਂ ਆਉਂਦੀਆਂ ਚਾਰਾਂ ਦਿਸ਼ਾਵਾਂ ਤੋਂ ਆ ਕੇ ਸੰਗਤਾਂ ਮਹਾਰਾਜ ਗੁਰੂ ਕਲਗੀਧਰ ਸਵਾਮੀ ਜੀ ਦੇ ਦਰਸ਼ਨ ਪਰਸਦੀਆਂ ਹਨ।
ਬਨਜਾਰੇ ਕੀ ਸੈਤਈ, ਦਿੱਲੀ ਤੇ ਸਿੱਖ ਆਏ।
ਭਾਈ ਲੱਖੀ ਸ਼ਾਹ ਬਨਜਾਰੇ ਦੇ ਸਹਿਤ ਦਿੱਲੀ ਤੋਂ ਵੀ ਸੰਗਤ ਆਈ। ਦਿੱਲੀ ਤੋਂ ਬਹੁਤ ਸਾਰੇ ਗੁਰਸਿੱਖ ਜਦੋਂ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਹੋਈ, ਕੁਝ ਸ਼ਾਂਤੀ ਵਰਤੀ ਤੇ ਉਸ ਤੋਂ ਬਾਅਦ ਫਿਰ ਦਿੱਲੀ ਤੋਂ ਸੰਗਤਾਂ, ਭਾਈ ਲੱਖੀ ਸ਼ਾਹ ਬਨਜਾਰੇ ਦੇ ਸਹਿਤ ਮਹਾਰਾਜ ਨੌਵੇਂ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਦਿੱਲੀਓਂ ਅਨੰਦਪੁਰ ਸਾਹਿਬ ਆਏ ਹਨ।
ਚੌਪਾਈ ਅਰਪ ਅਕੂਰ ਪਯੋ ਤਬ ਠਾਂਡੋ।
ਗੁਰੂ ਸਾਹਿਬ ਦੇ ਚਰਨਾਂ ਚ ਭਾਈ ਲੱਖੀ ਸ਼ਾਹ ਬਨਜਾਰੇ ਨੇ ਜਥਾ ਸ਼ਕਤ ਭੇਟਾਵਾਂ ਅਰਪਣ ਕੀਤੀਆਂ। ਭੇਟਾ ਅਰਪਣ ਕਰਕੇ ਮੱਥਾ ਟੇਕ ਕੇ ਗੁਰਦੇਵ ਦੇ ਸਨਮੁਖ ਭਾਈ ਲੱਖੀ ਸ਼ਾਹ ਜੀ ਹੱਥ ਜੋੜ ਕੇ ਖਲੋਤੇ ਹਨ, ਗਲ ਵਿੱਚ ਪੱਲੂ ਪਾਇਆ ਹੋਇਆ।
ਗੁਰ ਸਰੂਪ ਪਿਕ ਆਨੰਦ ਬਾਡੋ।
ਸਤਿਗੁਰੂ ਜੀ ਦੇ ਸੋਹਣੇ ਸਰੂਪ ਦੇ ਦਰਸ਼ਨ ਕਰਕੇ ਬੜਾ ਆਨੰਦ ਵਰਤਿਆ, ਮਨ ਨੂੰ ਬੜਾ ਖੇੜਾ ਵਿਗਾਸ ਖੁਸ਼ੀ ਪ੍ਰਾਪਤ ਹੋਈ ਜਦੋਂ ਸਤਿਗੁਰੂ ਕਲਗੀਧਰ ਜੀ ਦੇ ਦਰਸ਼ਨ ਕੀਤੇ।
ਸ੍ਰੀ ਮੁਖ ਤੇ ਸ਼ੁਭ ਬਾਕੀ ਉਚਾਰੇ।
ਭਾਈ ਲੱਖੀ ਸ਼ਾਹ ਨੂੰ ਤੇ ਦਿੱਲੀ ਤੋਂ ਆਈ ਸੰਗਤ ਨੂੰ ਵੇਖ ਕੇ ਕਲਗੀਧਰ ਸਵਾਮੀ ਜੀ ਬੋਲੇ, ਕਹਿਣ ਲੱਗੇ,
ਕਹੋ ਗੁਰ ਪਿਆਰੇ ਸਿੱਖ ਬਣ ਜਾ ਰੇ।
ਮਹਾਰਾਜ ਜੀ ਕਹਿੰਦੇ, ਹਾਂ ਭਾਈ ਗੁਰੂ ਕੇ ਪਿਆਰੇ ਸਿੱਖ ਬਣ ਜਾ ਰੇ। ਕਿਉਂਕਿ ਬਨਜਾਰਾ ਇਹਨਾਂ ਦਾ ਕਿੱਤਾ ਸੀ, ਬਨਜਾਰਾ ਉਹਨੂੰ ਕਹਿੰਦੇ ਸੀ ਜਿਹੜੇ ਢੋਆ ਢੁਆਈ ਦਾ ਕੰਮ ਕਰਦੇ ਸਨ। ਤੋ ਉਸ ਵੇਲੇ ਇਹਨਾਂ ਕੋਲ ਤਕਰੀਬਨ 10,000 ਦੇ ਨੇੜੇ ਗੱਡੇ ਸੀ। ਭਾਈ ਲੱਖੀ ਸ਼ਾਹ ਜੀ ਕੋਲ ਬੜਾ ਵੱਡਾ ਕਾਰੋਬਾਰ ਸੀ ਇਹਨਾਂ ਦਾ, ਢੋਆ ਢੁਆਈ ਦਾ ਪੂਰੇ ਦੇਸ਼ ਭਰ 'ਚ ਹੈ। ਇਹ ਲੁਬਾਣੇ ਸਨ ਅਤੇ ਬਨਜਾਰਾ ਜਿਹੜਾ ਸੀ ਉਹ ਇਹਨਾਂ ਦਾ ਕਿੱਤਾ ਸੀ। ਤੋ ਮਹਾਰਾਜ ਕਲਗੀਧਰ ਜੀ ਪਹਿਲੀ ਵਾਰੀ ਆਏ ਭਾਈ ਲੱਖੀ ਸ਼ਾਹ ਜੀ ਗੁਰਦੇਵ ਨੂੰ ਮਿਲਣ। ਮਹਾਰਾਜ ਜੀ ਅੱਜ ਤੋਂ ਪਹਿਲਾਂ ਕਦੇ ਇਹਨਾਂ ਨੇ ਦਰਸ਼ਨ ਨਹੀਂ ਸਨ ਕੀਤੇ। ਗੁਰਦੇਵ ਕਹਿੰਦੇ, ਆਓ ਗੁਰੂ ਕੇ ਪਿਆਰੇ ਬਨਜਾਰੇ ਸਿੱਖ ਜੀ।
ਕਿਸ ਪ੍ਰਕਾਰ ਸਤਿਗੁਰ ਸਸਕਾਰੇ।
ਕਿਵੇਂ ਨੌਵੇਂ ਪਾਤਸ਼ਾਹ ਜੀ ਦੇ ਪਾਵਨ ਸਰੀਰ ਦਾ ਸਸਕਾਰ ਕੀਤਾ ਤੁਸਾਂ। ਹਾਲਾਂਕਿ ਲੱਖੀ ਸ਼ਾਹ ਨੇ ਨਹੀਂ ਦੱਸਿਆ ਹਾਲੇ ਕਿ ਮੈਂ ਉਹ ਸਿੱਖ ਹਾਂ ਜਿਹਨੇ ਸੰਸਕਾਰ ਕੀਤਾ ਨੌਵੇਂ ਪਾਤਸ਼ਾਹ ਦੇ ਸਰੀਰ ਦਾ। ਜਾਣੀ ਜਾਣ ਅੰਤਰਜਾਮੀ ਸਤਿਗੁਰੂ ਜੀ ਸਾਰਾ ਕੁਝ ਬੁੱਝਦੇ ਨੇ, ਜਾਣਦੇ ਨੇ। ਕਹਿੰਦੇ ਹਾਂ ਭਾਈ ਲੱਖੀ ਸ਼ਾਹ ਜੀ, ਤੁਸੀਂ ਨੌਵੇਂ ਪਾਤਸ਼ਾਹ ਦੇ ਸਰੀਰ ਦਾ ਅੰਤਮ ਸੰਸਕਾਰ ਕਿਵੇਂ ਕੀਤਾ ਹੈ?
ਕੈ ਸਥਾਨ ਮੈਂ ਰਾਖ ਸੁਧਾਰੀ।
ਤੇ ਸੰਸਕਾਰ ਕਰਨ ਤੋਂ ਬਾਅਦ ਜਿਹੜਾ ਅੰਗੀਠਾ ਹੈ, ਅੰਗੀਠੇ ਦੀ ਜਿਹੜੀ ਰਾਖ ਹੁੰਦੀ ਹੈ, ਉਹ ਤੁਸੀਂ ਕਿੱਥੇ ਸਾਂਭੀ ਹੈ, ਉਹ ਕਿੱਥੇ ਸਾਂਭ ਕੇ ਰੱਖੀ ਹੈ?
ਸੁਨ ਬਿਸਮਿਓ ਮੁਝ ਬਿਨਾ ਬਤਾਈ।
ਭਾਈ ਲੱਖੀ ਸ਼ਾਹ ਨੇ ਜਦੋਂ ਕਲਗੀਧਰ ਜੀ ਦੇ ਬਚਨ ਸੁਣੇ ਤੇ ਸੁਣ ਕੇ ਬੜੇ ਹੈਰਾਨ ਹੋਏ ਕਿ ਮੈਂ ਤਾਂ ਸਤਿਗੁਰਾਂ ਨੂੰ ਦੱਸਿਆ ਨਹੀਂ, ਆਪਣੇ ਬਾਰੇ ਕੋਈ ਪਰਿਚੈ ਨਹੀਂ ਦਿੱਤਾ ਕਿ ਮੈਂ ਕੌਣ ਹਾਂ, ਕਿੱਥੋਂ ਆਇਆ ਹਾਂ, ਕੀ ਕਰਕੇ ਆਇਆ ਹਾਂ। ਮੈਂ ਤਾਂ ਆਪਣੇ ਬਾਰੇ ਕੁਝ ਵੀ ਸਤਿਗੁਰੂ ਜੀ ਨੂੰ ਨਹੀਂ ਦੱਸਿਆ।
ਜਾਨ ਲੀਨ ਕਾਰਜ ਕਰ ਆਏ।
ਪਰ ਜਾਣੀ ਜਾਣ ਸਤਿਗੁਰੂ ਜੀ ਮੇਰੇ ਬਾਰੇ ਸਭ ਕੁਝ ਹੀ ਜਾਣਦੇ ਨੇ, ਅੰਤਰਜਾਮੀ ਨੇ। ਹਾਲਾਂਕਿ ਮੈਂ ਦੱਸਿਆ ਨਹੀਂ, ਪਰ ਸਤਿਗੁਰੂ ਜੀ ਜਾਣਦੇ ਨੇ ਕਿ ਮੈਂ ਜਿਹੜਾ ਕਾਰਜ ਕਰਕੇ ਆਇਆ ਹਾਂ, ਨੌਵੇਂ ਪਾਤਸ਼ਾਹ ਦੇ ਪਾਵਨ ਸਰੀਰ ਦੀ ਸੇਵਾ ਸੰਭਾਲ ਕਰਕੇ ਆਇਆ ਹਾਂ, ਉਹ ਸਾਰੇ ਕਾਰਜ ਬਾਰੇ ਜਾਣੀ ਜਾਣ ਕਲਗੀਧਰ ਸਵਾਮੀ ਜੀ ਮੇਰੇ ਬਿਨਾਂ ਦੱਸਿਆ ਹੀ ਜਾਣਦੇ ਹਨ।
ਬੋਲਿਓ ਬਿਨੈ ਸਹਿਤ ਹਰ ਖਾਨਾ।
ਬੜੇ ਪ੍ਰੇਮ ਨਾਲ ਖੁਸ਼ ਹੋਏ ਭਾਈ ਲੱਖੀ ਸ਼ਾਹ ਜੀ ਵੀ ਪੂਰੇ ਸਤਿਗੁਰੂ ਹਨ, ਪੂਰੇ ਨੇ, ਤਾਂ ਹੀ ਦਿਲਾਂ ਦੀਆਂ ਜਾਣਦੇ ਨੇ, ਅੰਤਰਜਾਮੀ ਨੇ। ਹੱਥ ਜੋੜੇ ਬੜੀ ਖੁਸ਼ੀ ਨਾਲ ਭਾਈ ਲੱਖੀ ਸ਼ਾਹ ਜੀ ਦਾ ਹਿਰਦਾ ਖੇੜੇ ਨਾਲ ਖਿੜ ਗਿਆ।
ਜਥਾ ਪਇਓ ਰਾਵਰ ਸਭ ਜਾਨਾ।
ਬੋਲੇ ਭਾਈ ਲੱਖੀ ਸ਼ਾਹ ਜੀ, ਮਹਾਰਾਜ ਦੱਸਾਂ ਤਾਂ ਜੇ ਤੁਹਾਨੂੰ ਪਤਾ ਨਾ ਹੋਵੇ ਜੋ ਉੱਥੇ ਵਰਤਿਆ, ਜੋ ਉੱਥੇ ਹੋਇਆ। ਹੇ ਅੰਤਰਯਾਮੀ ਸਤਿਗੁਰੂ ਜਾਣੀ ਜਾਣ ਗੁਰਦੇਵ, ਤੁਸੀਂ ਸਭ ਕੁਝ ਜਾਣਦੇ ਹੋ, ਮੇਰੇ ਬਿਨਾਂ ਦੱਸਿਆ ਜਾਣਦੇ ਹੋ।
ਤਉ ਸਭਨ ਕੇ ਹਿਤ ਸੁਨਾਵਨ।
ਪਰ ਜੇ ਤੁਸੀਂ ਮੈਨੂੰ ਪੁੱਛ ਰਹੇ ਹੋ ਨਾ ਜਾਣਨ ਲਈ, ਤਾਂ ਉਹਦਾ ਇਹ ਕਾਰਨ ਹੈ ਵੀ ਜਿੰਨੀ ਬਾਕੀ ਸੰਗਤ ਬੈਠੀ ਆ ਇਹਨਾਂ ਨੂੰ ਪਤਾ ਲੱਗ ਜਾਏ। ਤੁਹਾਨੂੰ ਸਭ ਕੁਝ ਪਤਾ, ਤੁਸੀਂ ਜਾਣੀ ਜਾਣੋ, ਤੁਹਾਨੂੰ ਜਾਣਨ ਦੀ ਲੋੜ ਨਹੀਂ। ਪਰ ਤੁਸੀਂ ਫਿਰ ਵੀ ਜਾਣਨ ਦੀ ਇੱਛਾ ਰੱਖ ਕੇ ਜੇ ਕੁਝ ਪੁੱਛ ਰਹੇ ਹੋ, ਤਾਂ ਉਹਦਾ ਕਾਰਨ ਇਹ ਹੈ ਵੀ ਬਾਕੀ ਸਾਰੀ ਸੰਗਤ ਨੂੰ ਤੁਸੀਂ ਜਣਾਉਣਾ ਚਾਹੁੰਦੇ ਹੋ ਕਿ ਜਦੋਂ ਮੈਂ ਬੋਲ ਕੇ ਦੱਸਾਂਗਾ ਤੇ ਬਾਕੀ ਜਿੰਨੀ ਸੰਗਤ ਇੱਥੇ ਬੈਠੀ ਹੈ ਸਾਰਿਆਂ ਨੂੰ ਇਹਦੀ ਜਾਣਕਾਰੀ ਹੋ ਜਾਏਗੀ।
ਬੂਜੋ ਮੋਏ ਕਥਾ ਗੁਰ ਪਾਵਨ।
ਇਹ ਗਰੀਬ ਨਵਾਜ, ਆਪ ਜੀ ਮੇਰੇ ਕੋਲੋਂ ਪਾਵਨ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਦੀ ਕਥਾ ਪੁੱਛਣਾ ਚਾਹੁੰਦੇ ਹੋ, ਇਸ ਲਈ ਪੁੱਛਣਾ ਚਾਹੁੰਦੇ ਹੋ ਕਿ ਸਾਰੀ ਸੰਗਤ ਨੂੰ ਪਤਾ ਲੱਗ ਜਾਏ।
ਅਦਮ ਨੁਰੰਗੇ ਕਾਰਨ ਕੀਨਾ।
ਮਹਾਰਾਜ ਨੀਚ ਨੁਰੰਗੇ ਨੇ ਜਿਹੜਾ ਇਹ ਕਾਰਨ ਕੀਤਾ ਹੈ, ਨੀਚ ਨੁਰੰਗੇ ਨੇ ਜਿਹੜੀ ਆ ਮਾੜੀ ਕਰਤੂਤ, ਮਾੜਾ ਕਰਮ ਕੀਤਾ ਹੈ।
ਪੁਨ ਡਿੰਡਮ ਪੁਰ ਮੈਂ ਫੇਰ ਸੁਦੀਨਾ।
ਉਹਦੇ ਬਾਰੇ ਆਪ ਜੀ ਤਾਂ ਹੀ, ਸਾਰੀ ਸੰਗਤ ਤਾਂ ਹੀ, ਪੂਰੇ ਦੇਸ਼ ਤਾਂ ਹੀ ਖਬਰ ਪੁੱਜ ਚੁੱਕੀ ਹੈ ਕਿ ਔਰੰਗੇ ਨੇ ਨੌਵੇਂ ਪਾਤਸ਼ਾਹ ਨੂੰ ਸ਼ਹੀਦ ਕੀਤਾ। ਸ਼ਹੀਦ ਕਰਨ ਤੋਂ ਬਾਅਦ ਔਰੰਗੇ ਨੇ ਪੂਰੇ ਦਿੱਲੀ ਨਗਰ ਦੇ ਵਿੱਚ ਢੰਡੋਰਾ ਪਿੱਟਿਆ। ਡਿੰਡਮ ਕਹਿੰਦੇ ਨੇ ਢੰਡੋਰੇ ਨੂੰ। ਇਹਨੇ ਆਪਣੇ ਸਿਪਾਹੀ ਅਹਿਲਕਾਰ ਭੇਜ ਕੇ ਢੰਡੋਰਾ ਪਿਟਵਾਇਆ।
ਇਨਕੋ ਸਿੱਖ ਸਾਧਕ ਨਰ ਜੋਏ।
ਢੰਡੋਰਾ ਪਿਟਵਾ ਕੇ ਇਹ ਐਲਾਨ ਕਰਵਾਇਆ ਕਿ ਜਿਹੜਾ ਕੋਈ ਗੁਰੂ ਤੇਗ ਬਹਾਦਰ ਸਾਹਿਬ ਦਾ ਸਿੱਖ ਹੈ, ਕੋਈ ਸਾਧਕ ਹੈ ਜਿਹੜਾ ਇਹਨਾਂ ਦੇ ਘਰ ਦੀ ਪੂਜਾ ਕਰਦਾ ਜਾਂ ਮਾਨਤਾ ਕਰਦਾ ਹੈ,
ਧਰ ਕੋਲੇ ਸਸਕਾਰੇ ਸੋਏ,
ਉਹ ਇੱਥੋਂ ਧੜ ਲਿਜਾ ਸਕਦਾ ਤੇ ਧੜ ਲਿਜਾ ਕੇ ਸਸਕਾਰ ਕਰ ਸਕਦਾ। ਇਹ ਢੰਡੋਰਾ ਔਰੰਗਜ਼ੇਬ ਨੇ ਪਟਵਾਇਆ ਸਾਰੇ ਦਿੱਲੀ ਚ ਕਿ ਜਿਹੜਾ ਕੋਈ ਗੁਰੂ ਤੇਗ ਬਹਾਦਰ ਸਾਹਿਬ ਦਾ ਸਿੱਖ ਹੈ ਜਾਂ ਸੇਵਕ ਹੈ ਜਾਂ ਕੋਈ ਸਾਧੂ ਹੈ, ਉਹ ਆ ਜਾਵੇ ਤੇ ਆ ਕੇ ਗੁਰੂ ਤੇਗ ਬਹਾਦਰ ਸਾਹਿਬ ਦਾ ਸਰੀਰ ਲੈ ਜਾਏ ਤੇ ਲਿਜਾ ਕੇ ਸੰਸਕਾਰ ਕਰੇ।
ਸੁਣਿਓ ਸਭਨ ਕਰ ਤਰਾਸ ਵਿਸਾਲਾ।
ਮਹਾਰਾਜ ਇਹ ਢੰਡੋਰਾ ਦਿੱਲੀ ਦੀ ਸਾਰੀ ਸੰਗਤ ਨੇ, ਦਿੱਲੀ ਦੇ ਸਾਰੇ ਸਿੱਖਾਂ ਨੇ ਸੁਣਿਆ। ਸੁਣ ਕੇ ਸਭ ਦੇ ਮਨ ਵਿੱਚ ਡਰ ਸੀ, ਵੱਡਾ ਭਾਰੀ ਸਹਿਮ ਸੀ ਕਿ ਅਸੀਂ ਕਿਵੇਂ ਆਖੀਏ ਕਿ ਅਸੀਂ ਗੁਰੂ ਕੇ ਸਿੱਖ ਹਾਂ। ਜਿਸ ਨੁਰੰਗੇ ਨੇ ਸਤਿਗੁਰਾਂ ਨੂੰ ਸ਼ਹੀਦ ਕਰਦਿਆਂ ਮਨ 'ਚ ਦਇਆ ਨਹੀਂ ਕੀਤੀ, ਜੇ ਅਸੀਂ ਕਿਹਾ ਅਸੀਂ ਇਹਨਾਂ ਦੇ ਸਿੱਖ ਹਾਂ, ਖਬਰੇ ਸਾਡੇ ਨਾਲ ਕੀ ਕਰੇ। ਭਾਈ ਮਤੀ ਦਾਸ, ਸਤੀ ਦਾਸ, ਭਾਈ ਦਿਆਲਾ ਜੀ ਨੂੰ ਸ਼ਹੀਦ ਕੀਤਾ ਬੜੇ ਕੋਝੇ ਤਰੀਕੇ ਨਾਲ, ਤਸੀਹੇ ਦੇ ਕੇ। ਮਹਾਰਾਜ ਔਰੰਗਜ਼ੇਬ ਦਾ ਇਹ ਢੰਡੋਰਾ ਸੁਣ ਕੇ ਕਿਸੇ ਸਿੱਖ ਨੇ ਹੌਂਸਲਾ ਨਹੀਂ ਕੀਤਾ ਦੱਸਣ ਦਾ ਕਿ ਅਸੀਂ ਗੁਰੂ ਕੇ ਸਿੱਖ ਹਾਂ।
ਕੋਈ ਨਾ ਬੋਲ ਸਕਿਓ ਤਿਸ ਕਾਲ।
ਇੰਨੇ ਡਰੇ ਤੇ ਸਹਿਮੇ ਹੋਏ ਸੀ ਦਿੱਲੀ ਦੇ ਸਿੱਖ ਕਿ ਕਿਸੇ ਨੇ ਵੀ ਬਾਹਰ ਆ ਕੇ ਹੌਸਲਾ ਕਰਕੇ ਬੋਲਣ ਦਾ ਯਤਨ ਨਹੀਂ ਕੀਤਾ, ਨਾ ਹੀ ਕੋਈ ਬੋਲਿਆ।
ਹਮ ਹੈ ਸਿੱਖ ਨਾ ਕਿਨੂੰ ਬਤਾਵਾ।
ਕਿਸੇ ਨੇ ਨਹੀਂ ਦੱਸਿਆ ਅਸੀਂ ਸਿੱਖ ਹਾਂ। ਜੇ ਉਹਨਾਂ ਨੂੰ ਆ ਕੇ ਸਿਪਾਹੀ ਪੁੱਛਦੇ ਵੀ ਸੀ ਵੀ ਤੁਸੀਂ ਸਿੱਖ ਹੋ, ਤੇ ਕਹਿੰਦੇ ਨਹੀਂ ਅਸੀਂ ਸਿੱਖ ਨਹੀਂ ਹਾਂ। ਅੱਗੋਂ ਇੱਦਾਂ ਜਵਾਬ ਦਿੰਦੇ ਮਹਾਰਾਜ, ਕਿਸੇ ਨੇ ਵੀ ਇਹ ਗੱਲ ਨਹੀਂ ਕਹੀ ਵੀ ਅਸੀਂ ਗੁਰੂ ਘਰ ਦੇ ਸਿੱਖ ਹਾਂ।
ਦਬ ਕਰਾਏ ਨਿਜ ਨਿਜ ਘਰ ਥਾਵਾਂ।
ਮਹਾਰਾਜ ਜਿੰਨੇ ਸਿੱਖ ਸੀ ਆਪੋ ਆਪਣੇ ਘਰਾਂ ਵਿੱਚ ਦਬਕ ਰਹੇ, ਘਰਾਂ ਵਿੱਚੋਂ ਨਿਕਲੇ ਹੀ ਨਹੀਂ, ਲੁਕ ਗਏ। ਕਈਆਂ ਨੇ ਦਰਵਾਜ਼ੇ ਹੀ ਬੰਦ ਕਰ ਲਏ ਵੀ ਸਾਡੇ ਤਾਂ ਕੋਈ ਪਹੁੰਚ ਹੀ ਨਾ ਕਰੇ, ਸਾਡੇ ਤਾਂ ਕਿਸੇ ਪ੍ਰਕਾਰ ਦੀ ਕਿਸੇ ਦੀ ਗਮਤਾ ਹੀ ਨਾ ਹੋਵੇ। ਮਹਾਰਾਜ ਘਰਾਂ ਵਿੱਚ ਦਰਵਾਜ਼ੇ ਬੰਦ ਕਰਕੇ ਆਪਣੇ ਆਪ ਨੂੰ ਤਾੜ ਲਿਆ, ਲੁਕ ਗਏ ਜਿੰਨੇ ਦਿੱਲੀ ਦੇ ਸਿੱਖ ਸਨ।
ਡਰ ਤਰਦੇ ਕੋ ਦੇ ਨਾ ਬਤਾਏ।
ਮਨ ਚ ਇਹ ਵੀ ਡਰ ਸੀ ਸਿੱਖਾਂ ਦੇ ਵੀ ਕੋਈ ਸਾਡੇ ਬਾਰੇ ਦੱਸ ਹੀ ਨਾ ਦੇਵੇ ਵੀ ਇਹ ਗੁਰੂ ਕੇ ਸਿੱਖ ਨੇ, ਇਹ ਗੁਰੂ ਤੇਗ ਬਹਾਦਰ ਸਾਹਿਬ ਦੇ ਸਿੱਖ ਨੇ, ਗੁਰੂ ਨਾਨਕ ਸਾਹਿਬ ਦੇ ਘਰ ਦੇ ਸਿੱਖ ਨੇ। ਇਹ ਵੀ ਡਰ ਸੀ ਦਿੱਲੀ ਦੇ ਸਿੱਖਾਂ ਨੂੰ ਕਿ ਸਾਡੇ ਬਾਰੇ ਕੋਈ ਦੱਸ ਨਾ ਦੇਵੇ, ਇਸ ਕਰਕੇ ਲੁੱਕ ਹੀ ਗਏ ਘਰਾਂ ਵਿੱਚ, ਕਈ ਕਈ ਦਿਨ ਤਾਂ ਘਰਾਂ ਚੋਂ ਬਾਹਰ ਹੀ ਨਹੀਂ ਨਿਕਲੇ।
ਸ਼ਾਹ ਬੰਦ ਹਮ ਦੀ ਮਰਵਾਏ।
ਮਨ ਚ ਇਹ ਡਰ ਸੀ ਸਾਰਿਆਂ ਦੇ ਵੀ ਜੇ ਬਾਦਸ਼ਾਹ ਨੂੰ ਖਬਰ ਹੋ ਗਈ ਵੀ ਅਸੀਂ ਸਿੱਖ ਹਾਂ ਤੇ ਜਿਵੇਂ ਦੂਜੇ ਸਿੱਖਾਂ ਨੂੰ ਕਤਲ ਕਰਾਇਆ ਭਾਈ ਦਿਆਲਾ ਜੀ ਹੋਣਾ ਨੂੰ, ਇੱਦਾਂ ਸਾਨੂੰ ਵੀ ਬੰਨ ਕੇ ਕਿਤੇ ਬਾਦਸ਼ਾਹ ਕਤਲ ਨਾ ਕਰਵਾ ਦੇਵੇ, ਸਾਨੂੰ ਵੀ ਬੰਨ ਕੇ ਕਿਤੇ ਮਰਵਾ ਨਾ ਦੇਵੇ, ਬਾਦਸ਼ਾਹ ਬੜਾ ਜ਼ਾਲਮ ਹੈ।
ਦੁਰ ਦੁਰ ਗਏ ਆਪਣੇ ਘਰ ਮੇ।
ਮਹਾਰਾਜ ਇਹ ਡਰ ਰੱਖ ਕੇ ਜਿੰਨੇ ਸਿੱਖ ਸੀ ਦਿੱਲੀ ਦੇ ਆਪੋ ਆਪਣੇ ਘਰਾਂ ਵਿੱਚ ਲੁਕ ਗਏ, ਛਿਪ ਗਏ, ਉੱਚਾ ਸਾਹ ਤੱਕ ਵੀ ਨਹੀਂ ਸਨ ਲੈਂਦੇ।
ਨੈ ਮਾਨੀ ਸਿੱਖੀ ਕਿਸ ਪੁਰ ਮੈਂ।
ਮਹਾਰਾਜ ਪੂਰੇ ਨਗਰ ਦਿੱਲੀ ਵਿੱਚ ਜਿੰਨੇ ਸਿੱਖ ਵਸਦੇ ਨੇ ਕਿਸੇ ਨੇ ਸਿੱਖੀ ਨਹੀਂ ਮੰਨੀ। ਜੇ ਉਹਨਾਂ ਨੂੰ ਪੁੱਛਦੇ ਤੇ ਕਹਿੰਦੇ ਅਸੀਂ ਸਿੱਖ ਹੀ ਨਹੀਂ ਹਾਂ। ਕਿਸੇ ਨੇ ਵੀ ਦਿੱਲੀ ਵਿੱਚ ਹਜ਼ਾਰਾਂ ਸਿੱਖ ਨੇ ਮਹਾਰਾਜ, ਪਰ ਕਿਸੇ ਨੇ ਵੀ ਗੁਰੂ ਘਰ ਦੀ ਸਿੱਖੀ ਨਹੀਂ ਮੰਨੀ, ਸਿੱਖ ਹੋਣਾ ਨਹੀਂ ਮੰਨਿਆ।
ਸ੍ਰੀ ਗੋਬਿੰਦ ਸਿੰਘ ਸੁਣ ਕਰ ਐਸੇ।
ਜਦੋਂ ਭਾਈ ਲੱਖੀ ਸ਼ਾਹ ਬਣਜਾਰੇ ਨੇ ਇਸ ਤਰ੍ਹਾਂ ਦੱਸਿਆ ਨਾ ਕਿ ਦਿੱਲੀ ਦੇ ਸਿੱਖ ਲੁਕ ਗਏ ਡਰਦੇ ਹੋਏ, ਮੰਨੇ ਹੀ ਨਹੀਂ ਵੀ ਅਸੀਂ ਸਿੱਖ ਹਾਂ, ਜਦੋਂ ਇਹ ਬਾਤ ਬਾਜਾਂ ਵਾਲੇ ਕਲਗੀਧਰ ਸਵਾਮੀ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਸੁਣੇ।
ਗਰਜਤ ਬੋਲੇ ਜਲ ਧਰ ਜੈਸੇ।
ਪਾਤਸ਼ਾਹ ਦੀਆਂ ਭੌਹਾਂ ਫਰਕੀਆਂ, ਗਰੀਬ ਨਵਾਜ ਪਾਤਸ਼ਾਹ ਵੀਰ ਰਸ ਵਿੱਚ ਆਏ, ਜਿਵੇਂ ਬੱਦਲ ਗਰਜਦਾ ਹੁੰਦਾ, ਬੱਦਲ ਦੀ ਗਰਜ ਵਾਂਗੂ ਗੰਭੀਰ ਆਵਾਜ਼ ਵਿੱਚ ਗਰਜ ਕੇ ਕਲਗੀਧਰ ਸਵਾਮੀ ਜੀ ਬੋਲੇ, ਕਹਿਣ ਲੱਗੇ
ਇਸ ਬਿਦ ਕੋ ਅਬ ਪੰਥ ਬਨਾਵੋ, ਸਕਲ ਜਗਤ ਮੈਂ ਬਹੁ ਬਿਦਤਾਵੋ।
ਕਲਗੀਧਰ ਜੀ ਗਰਜਵੀਂ ਆਵਾਜ਼ ਚ ਬੋਲੇ, ਪੂਰੇ ਆਨੰਦਪੁਰ ਸਾਹਿਬ ਦੀ ਸੰਗਤ ਨੇ ਮਹਾਰਾਜ ਜੀ ਦਾ ਇਹ ਆਵਾਜ਼ ਇਹ ਬਚਨ ਸੁਣੇ। ਗੁਰਦੇਵ ਕਹਿਣ ਲੱਗੇ, ਹੁਣ ਇਹੋ ਜਿਹਾ ਪੰਥ ਸਾਜਾਂਗਾ, ਐਸੇ ਖਾਲਸੇ ਪੰਥ ਦੀ ਸਾਜਨਾ ਕਰਾਂਗਾ ਜਿਹੜਾ ਪੰਥ ਪੂਰੇ ਸੰਸਾਰ ਭਰ ਵਿੱਚ ਪੂਰੇ ਜਗਤ ਵਿੱਚ ਵਿਦਤ ਹੋਵੇਗਾ, ਪ੍ਰਗਟ ਹੋਵੇਗਾ, ਆਪਣਾ ਆਪ ਛੁਪਾਉਣਾ ਵੀ ਚਾਹਣਗੇ ਤੇ ਛੁਪਾ ਨਹੀਂ ਸਕਣਗੇ।
ਸਤਿ ਸ੍ਰੀ ਅਕਾਲ। ਲੱਖੋ ਜਗ ਕੇ ਨਰ ਇੱਕ ਥਾਂ।
ਲੱਖਾਂ ਲੋਕ ਖਲੋਤੇ ਹੋਵਣ, ਲੱਖਾਂ ਦੀ ਗਿਣਤੀ ਹੋਵੇ ਤੇ ਲੱਖਾਂ ਦੀ ਗਿਣਤੀ ਵਿੱਚ
ਤਿੰਨ ਮੈਂ ਮਿਲੇ ਇੱਕ ਸਿੱਖ ਜਾਏ।
ਮੇਰਾ ਇੱਕ ਸਿੰਘ ਵੀ ਖੜਾ ਹੋਵੇਗਾ ਬਾਣਾ ਪਾ ਕੇ, ਨੀਲਾ ਸੀਸ ਤੇ ਦੁਮਾਲਾ ਚੰਦ ਤੋੜਾ ਚੱਕਰ ਲਾ ਕੇ, ਗਾਤਰੇ ਸ਼੍ਰੀ ਸਾਹਿਬ ਸਜਾ ਕੇ, ਲੱਖਾਂ ਵਿੱਚ ਵੀ ਜੇ ਇੱਕ ਖੜਾ ਹੋਵੇਗਾ ਤੇ ਵੱਖਰਾ ਪਛਾਣਿਆ ਜਾਵੇਗਾ, ਆਪਣਾ ਆਪ ਛੁਪਾਉਣ ਦੀ ਇੱਛਾ ਰੱਖ ਕੇ ਵੀ ਛੁਪਾ ਨਹੀਂ ਸਕੇਗਾ। ਜਿਵੇਂ ਹੁਣ ਲੁਕ ਗਏ ਨਾ ਸਾਰੇ, ਕਹਿੰਦੇ ਅਸੀਂ ਸਿੱਖ ਨਹੀਂ, ਕਹਿੰਦੇ ਇਹੋ ਜਿਹਾ ਪੰਥ ਸਾਜਾਂਗਾ ਵੀ ਛੁਪਾਇਆ ਵੀ ਨਹੀਂ ਛੁਪਣ ਵਾਲਾ, ਲੱਖਾਂ ਵਿੱਚ ਕੱਲਾ ਸਿਆਣਿਆ ਜਾਏਗਾ, ਲੱਖਾਂ ਵਿੱਚ ਕੱਲਾ ਪਛਾਣਿਆ ਜਾਏਗਾ।
ਸਭ ਮੈਂ ਪ੍ਰਥਕ ਪਛਾਣਿਓ ਪਰੇ।
ਇਹੋ ਜਿਹਾ ਸਿੰਘ ਸਾਜਾਂਗਾ, ਇਹੋ ਜਿਹਾ ਪੰਥ ਸਾਜਾਂਗਾ, ਇਹੋ ਜਿਹਾ ਸਿੱਖ ਦਾ ਸਰੂਪ ਬਣਾਵਾਂਗਾ। ਮਹਾਰਾਜ ਜੀ ਕਹਿੰਦੇ ਜਿਹੜਾ ਲੱਖਾਂ ਵਿੱਚ ਵੱਖਰਾ ਹੋਵੇਗਾ, ਲੱਖਾਂ ਵਿੱਚ ਵੱਖਰਾ ਪਛਾਣਿਆ ਜਾਵੇਗਾ, ਹਜ਼ਾਰਾਂ ਭੇਡਾਂ ਵਿੱਚ ਬੱਬਰ ਸ਼ੇਰ ਵੱਖਰਾ ਨਜ਼ਰ ਆਉਂਦਾ, ਇੱਦਾਂ ਹਜ਼ਾਰਾਂ ਲੋਕਾਂ ਵਿੱਚ ਮੇਰਾ ਤਿਆਰ ਬਰਤਿਆਰ ਸਿੰਘ ਉਹ ਵੱਖਰਾ ਨਜ਼ਰ ਆਵੇਗਾ।
ਰਲੀ ਨਾ ਕਿਉਂ ਹੂੰ ਕੈਸਿਓਂ ਕਰੇ,
ਜਿਵੇਂ ਕੋਈ ਮਰਜ਼ੀ ਯਤਨ ਕਰੇ ਰਲੇਗਾ ਨਹੀਂ ਉਹਨਾਂ ਵਿੱਚ, ਮੇਰਾ ਸਿੰਘ ਰਲੇਗਾ ਨਹੀਂ ਆਮ ਭੀੜ ਦੇ ਵਿੱਚ, ਸਭ ਦੇ ਵਿੱਚ ਵੱਖਰਾ ਤੇ ਨਿਰਾਲਾ ਨਜ਼ਰ ਆਵੇਗਾ। ਉਨ ਹਿੰਦੂ ਤੁਰਕਨ ਤੇ ਨਿਆਰਾ, ਰਚਿਓ ਖਾਲਸਾ ਪੰਥ ਕਰਾਰਾ, ਮਹਾਂ ਤੇਜ ਸੀ ਦੰਗੇ ਬਾਜ, ਲੜਨ ਮਰਨ ਤੇ ਕਰੇ ਨਾ ਲਾਜ। ਇਹੋ ਜਿਹਾ ਤੇਜਸਵੀ ਪੰਥ ਖਾਲਸਾ ਪੰਥ ਸਾਜਾਂਗਾ। ਬਹੁਰ ਤੀਸਰ ਪੰਥ ਕੀਜਾ ਪਰਵੇਸਾ, ਜਗੇ ਸਿੰਘ ਯੋਧੇ ਧਰੇ ਨੀਲ ਭੇਸਾ, ਤਬ ਉਪਜੇ ਸਿੰਘ ਭੁਜੰਗੀਏ ਨਿਲੰਬਰ ਧਾਰਾ। ਮਹਾਰਾਜ ਜੀ ਕਹਿੰਦੇ ਇਹੋ ਜਿਹਾ ਪੰਥ ਇਹੋ ਜਿਹਾ ਖਾਲਸਾ ਸਾਜਾਂਗਾ ਕਿ ਇਕੱਲਾ ਸਿੰਘ ਲੱਖਾਂ ਵਿੱਚ ਪਛਾਣਿਆ ਜਾਏਗਾ, ਲੱਖਾਂ ਵਿੱਚ ਮਿਲਿਆ ਹੋਇਆ ਵੀ ਲੱਖਾਂ ਵਿੱਚ ਮਿਲੇਗਾ ਨਹੀਂ, ਨਿਰਾਲਾ ਤੇ ਵੱਖਰਾ ਨਜ਼ਰ ਆਵੇਗਾ।
ਜਥਾ ਬਕਨ ਮੈਂ ਹੰਸ ਨਾ ਛਪੇ,
ਕਹਿੰਦੇ ਜਿਵੇਂ ਬਗਲਿਆਂ ਦੀ ਪੰਗਤ ਵਿੱਚ ਹੰਸ ਛੁਪਦਾ ਨਹੀਂ ਹੁੰਦਾ, ਹੰਸ ਵੱਖਰਾ ਨਜ਼ਰ ਆਉਂਦਾ। ਬਗਲਿਆਂ ਦੀ ਪੰਗਤ ਹੋਵੇ ਨਾ, ਹਜ਼ਾਰਾਂ ਬਗਲਿਆਂ ਵਿੱਚ ਹੰਸ ਇਕੱਲਾ ਵੱਖਰਾ ਨਜ਼ਰ ਆਉਂਦਾ, ਉਹ ਛੁਪਿਆਂ ਵੀ ਨਹੀਂ ਛੁਪਦਾ।
ਗ੍ਰਿਜਨ ਵਿਖੇ ਮੋਰ ਜਿਮ ਦਿਪੇ,
ਜਿਵੇਂ ਗਿੱਧਾਂ ਇਕੱਠੀਆਂ ਹੋਈਆਂ ਹੋਣ ਹਜ਼ਾਰਾਂ ਹੀ, ਤੇ ਗਿੱਧਾਂ ਦੇ ਵਿੱਚ ਮੋਰ ਵੱਖਰਾ ਦਿਸਦਾ ਨਾ, ਇਕੱਲਾ ਮੋਰ ਹੋਵੇ ਪਹਿਲਾਂ ਪਾਉਂਦਾ ਵੱਖਰਾ ਦਿਸਦਾ, ਉਹ ਗਿੱਧਾਂ ਦੇ ਨਾਲ ਨਹੀਂ ਮਿਲਦਾ ਹੁੰਦਾ। ਗਿੱਧਾਂ ਵਿੱਚ ਜਿਵੇਂ ਮੋਰ ਵੱਖਰਾ ਨਜ਼ਰ ਆਉਂਦਾ ਹੈ।
ਜਿਉਂ ਖਰ ਗਨ ਮੈਂ ਬਲੀ ਤੁਰੰਗ,
ਜਿਵੇਂ ਗਧਿਆਂ ਦੇ ਭੇਡ ਵਿੱਚ ਗਧਿਆਂ ਦੇ ਇੱਜੜ ਵਿੱਚ ਘੋੜਾ ਵੱਖਰਾ ਨਜ਼ਰ ਦਿਸਦਾ, ਗਧਿਆਂ ਦਾ ਇੱਜੜ ਹੋਵੇ ਗਧਿਆਂ ਦਾ ਵੱਗ ਹੋਵੇ ਉਹਦੇ ਵਿੱਚ ਘੋੜਾ ਵੱਖਰਾ ਨਜ਼ਰ ਆਉਂਦਾ ਹੈ।
ਜਥਾ ਮ੍ਰਿਗਨ ਮੈਂ ਕੀ ਹਰੇ ਅੰਗ,
ਜਿਵੇਂ ਹਿਰਨਾਂ ਦੀ ਡਾਰ ਵਿੱਚ ਬੱਬਰ ਸ਼ੇਰ ਵੱਖਰਾ ਨਜ਼ਰ ਆਉਂਦਾ ਹੈ, ਹਿਰਨਾਂ ਦੀ ਡਾਰ ਵਿੱਚ ਬੱਬਰ ਸ਼ੇਰ ਨਿਰਾਲਾ ਦਿਸਦਾ ਹੈ।
ਤਿਮ ਨਾਨਾ ਪੇਖਨ ਕੇ ਮਾਏ,
ਏਦਾਂ ਹਿੰਦੁਸਤਾਨ ਤੇ ਪੂਰੇ ਸੰਸਾਰ ਭਰ ਦੇ ਨਾਨਾ ਪ੍ਰਕਾਰ ਦੇ ਪੇਖਾਂ ਵਿੱਚ ਵਿਰਾਗੀ ਜੋਗੀ ਜੰਗਮ ਸਰੇਵੜੇ ਤਿਆਗੀ ਜਿੰਨੇ ਵੀ ਹਨ ਨਾਨਾ ਪ੍ਰਕਾਰ ਦੇ ਭੇਖਾਂ ਦੇ ਵਿੱਚ।
ਮਮ ਸਿੱਖ ਕੋ ਸਗਲੋ ਪਰਖਾਏ,
ਮੇਰੇ ਸਿੱਖ ਦਾ ਭੇਖ ਜੋ ਮੈਂ ਆਪਣੇ ਪੰਥ ਨੂੰ ਬਖਸ਼ਿਸ਼ ਕਰਨਾ ਹੈ ਉਹ ਸਾਰਿਆਂ ਭੇਖਾਂ ਵਿੱਚੋਂ ਵੱਖਰਾ ਨਜ਼ਰ ਆਵੇਗਾ, ਤੇ ਜਿਹੜਾ ਵੇਖੇਗਾ ਉਹ ਵੇਖ ਕੇ ਪਛਾਣ, ਸਿੱਖ ਨੂੰ ਦੱਸਣਾ ਨਹੀਂ ਪਏਗਾ ਮੈਂ ਸਿੱਖ ਹਾਂ। ਹੁਣ ਤਾਂ ਸਾਡੇ ਸਿੱਖਾਂ ਦੇ ਜਵਾਕਾਂ ਨੂੰ ਕਿਤੇ ਭੁਲੇਖੇ ਨਾਲ ਮੂੰਹ ਮੱਥਾ ਮੁੰਨਿਆ ਹੋਵੇ ਤੇ ਕਈ ਵਾਰੀ ਬਈਆ ਨਿਕਲ ਜਾਂਦਾ ਮੂੰਹ 'ਚ, ਬਈਆ ਇੱਧਰ ਹੋਣਾ, ਉਹ ਕਹਿੰਦੇ ਮੈਂ ਸਿੱਖਾਂ ਦੇ ਜਵਾਕ ਹਾਂ ਜੀ। ਅਸੀਂ ਉਹਨਾਂ ਨੂੰ ਦੱਸਣਾ ਪੈਂਦਾ ਵੀ ਅਸੀਂ ਸਿੱਖਾਂ ਦੇ ਜਵਾਕ ਹਾਂ, ਵੀ ਸਿੱਖਾਂ ਵਾਲੀ ਸ਼ਕਲ ਕੋਈ ਨਹੀਂ, ਸੂਰਤ ਕੋਈ ਨਹੀਂ, ਸੀਰਤ ਕੋਈ ਨਹੀਂ, ਤੇ ਫਿਰ ਕਿਵੇਂ ਹੋ ਗਏ ਭਾਈ ਸਿੱਖ? ਸਿੱਖ ਨੂੰ ਦੱਸਣਾ ਨਹੀਂ ਪੈਂਦਾ ਮੈਂ ਸਿੱਖ ਹਾਂ। ਸਿੱਖ ਦਾ ਚਿਹਰਾ ਮੋਹਰਾ, ਸਿੱਖ ਦਾ ਜਿਹੜਾ ਬਾਣਾ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ, ਸਿੱਖ ਨੂੰ ਜਿਹੜੀ ਬਾਣੀ ਬਖਸ਼ਿਸ਼ ਕੀਤੀ ਹੈ, ਸਿੱਖ ਨੂੰ ਜਿਹੜਾ ਕਿਰਦਾਰ ਬਖਸ਼ਿਸ਼ ਕੀਤਾ, ਉਸ ਕਿਰਦਾਰ ਤੋਂ ਬਾਣੇ ਤੋਂ ਬਾਣੀ ਤੋਂ ਸਿੱਖ ਦੀ ਹੋਂਦ ਵੱਖਰੀ ਪਛਾਣੀ ਜਾਂਦੀ ਹੈ। ਲੱਖਾਂ ਵਿੱਚ ਮਿਲਿਆ ਹੋਇਆ ਵੀ ਸਿੱਖ ਵੱਖਰਾ ਪਛਾਣਿਆ ਜਾਂਦਾ, ਉਹਨੂੰ ਦੱਸਣਾ ਨਹੀਂ ਪੈਂਦਾ ਮੈਂ ਸਿੱਖ ਹਾਂ। ਹੁਣ ਤਾਂ ਕਹਿੰਦੇ ਲੁਕ ਗਿਆ ਨਾ ਦਿੱਲੀ, ਕਹਿੰਦੇ ਜਦੋਂ ਅਸੀਂ ਸਿੱਖ ਸਰੂਪ ਪੂਰਨ ਸੰਪੂਰਨ ਕਰਾਂਗੇ ਫਿਰ ਕਿਵੇਂ ਲੁਕਣਗੇ, ਫਿਰ ਆਪਣਾ ਆਪ ਕਿਵੇਂ ਛੁਪਾਉਣਗੇ? ਨਾਨਾ ਪ੍ਰਕਾਰ ਦੇ ਭੇਖਾਂ ਵਿੱਚ ਇਕੱਲਾ ਸਿੰਘ ਖੜਾ ਹੋਵੇਗਾ ਤਾਂ ਪਹਿਚਾਣਿਆ ਜਾਵੇਗਾ ਇਹ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਿੱਖ ਹੈ।
ਸੁਨਤ ਸਭਾ ਸਭ ਬਿਸਮੈ ਹੋਈ,
ਜਦੋਂ ਕਲਗੀਧਰ ਜੀ ਨੇ ਬਚਨ ਕਹੇ ਸੁਣ ਕੇ ਸਭ ਹੱਕੇ ਬੱਕੇ ਹੋ ਗਏ, ਹੈਰਾਨ ਹੋ ਗਏ ਕਿ ਸਤਿਗੁਰੂ ਦਸਮੇਸ਼ ਪਿਤਾ ਜੀ ਇਹ ਬਚਨ ਕਿਸ ਪ੍ਰਕਾਰ ਨਾਲ ਕਹਿ ਰਹੇ ਹਨ।
ਬਾਕੀ ਅਚਾਨਕ ਜਾਣਤ ਸੋਈ,
ਅਚਾਨਕ ਹੀ ਵਾਕ ਹੋਇਆ, ਬੈਠੇ ਬੈਠੇ ਗੱਲਬਾਤ ਸੁਣਦਿਆਂ ਇਕਦਮ ਪਾਤਸ਼ਾਹ ਵੀ ਰਸ ਵਿੱਚ ਆਏ ਤੇ ਇਹ ਬਚਨ ਉਚਾਰਨ ਕੀਤੇ ਹਨ।
ਪੁਨ ਬਨਜਾਰਾ ਬੂਜਨ ਕਰਿਓ,
ਤੇ ਫਿਰ ਬਨਜਾਰੇ ਨੂੰ ਪੁੱਛਦੇ ਮਹਾਰਾਜ, ਉਹਨੂੰ ਲੱਖੀ ਸ਼ਾਹ ਜੀ ਨੂੰ ਪੁੱਛਦੇ,
ਤੋਤੇ ਕਹੋ ਕਾਜ ਕਿਮ ਸਰਿਓ।
ਹਾਂ ਭਾਈ ਲੱਖੀ ਸ਼ਾਹ ਜੀ, ਹੁਣ ਤੁਸੀਂ ਦੱਸੋ ਤੁਹਾਡੇ ਤੋਂ ਇਹ ਸਾਰਾ ਕਾਰਜ ਕਿਵੇਂ ਹੋਇਆ, ਸਤਿਗੁਰੂ ਜੀ ਨੇ ਆਪਣਾ ਇਹ ਸਾਰਾ ਕਾਰਜ ਤੁਹਾਡੇ ਕੋਲੋਂ ਕਿਵੇਂ ਕਰਵਾਇਆ? ਹਾਂਜੀ,
ਕਹਿਤ ਪਇਓ ਲੇ ਬ੍ਰਿਖਬ ਕਨੇਰੇ,
ਭਾਈ ਲੱਖੀ ਸ਼ਾਹ ਜੀ ਬੋਲੇ, ਕਹਿਣ ਲੱਗੇ ਮਹਾਰਾਜ ਆਪ ਜੀ ਦੀ ਦਇਆ ਮਇਆ ਨਾਲ ਮੇਰੇ ਪਾਸ ਸੈਂਕੜੇ ਹਜ਼ਾਰਾਂ ਬੈਲਾਂ ਦੀਆਂ ਜੋੜੀਆਂ ਹਨ, ਮੈਂ ਬਹੁਤ ਸਾਰੇ ਬਲਦਾਂ ਦਾ ਵਗ ਹੱਕ ਲਿਆ,
ਪਹੁੰਚਿਓ ਜਾਏ ਗੁਰੂ ਧਰ ਨੇਰੇ,
ਗੱਡੇ ਲੈ ਲਏ ਉਹਨਾਂ ਚ ਰੂਹ ਭਰ ਲਈ ਤੇ ਲੈ ਕੇ ਜਿੱਥੇ ਨੌਵੇਂ ਪਾਤਸ਼ਾਹ ਜੀ ਦਾ ਸਰੀਰ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਸੀ ਉੱਥੇ ਪਹੁੰਚ ਗਿਆ।
ਮਹਾ ਧੂੜ ਬਾਯੂ ਤੇ ਪਈ,
ਮਹਾਰਾਜ ਹਵਾ ਪਹਿਲਾਂ ਹੀ ਇੰਨੀ ਚੱਲ ਰਹੀ ਸੀ, ਧੂੜ ਉੱਡ ਰਹੀ ਸੀ, ਅੱਖਾਂ ਨਹੀਂ ਸੀ ਖੁੱਲਦੀਆਂ।
ਦਸੋਂ ਦਿਸ਼ਾ ਨੇ ਜਾਨੀ ਗਈ,
ਦਸਾਂ ਦਿਸ਼ਾਵਾਂ ਚ ਇੰਨੀ ਮਿੱਟੀ ਘੱਟਾ ਧੂੜ ਕੰਕਰ ਉੱਡ ਰਹੇ ਸੀ ਵੀ ਕਿਸੇ ਨੂੰ ਕੁਝ ਨਹੀਂ ਸੀ ਪਤਾ ਲੱਗ ਰਿਹਾ ਵੀ ਇਹ ਕੀ ਭਾਣਾ ਵਰਤ ਰਿਹਾ।
ਤਬ ਉਠਾਏ ਮੈਂ ਸਕਟ ਮਜਾਰੇ,
ਸਿਪਾਹੀਆਂ ਦੇ ਖੜਿਆਂ ਮਹਾਰਾਜ ਉਹਨਾਂ ਦੀਆਂ ਅੱਖਾਂ ਚ ਘੱਟਾ ਪਿਆ, ਉਹਨਾਂ ਨੂੰ ਪਤਾ ਹੀ ਨਹੀਂ ਲੱਗਾ ਸਤਿਗੁਰੂ ਜੀ ਦਾ ਪਾਵਨ ਸਰੀਰ ਅਸੀਂ ਸਾਰੇ ਸਿੱਖਾਂ ਨੇ ਰਲ ਕੇ ਗੱਡੇ ਵਿੱਚ ਸਵਾਰ ਕਰ ਲਿਆ।
ਧਰ ਕਰ ਧਰ ਨਿਜ ਬ੍ਰਿਖ ਸੰਭਾਰੇ,
ਗੁਰਦੇਵ ਦਾ ਪਾਵਨ ਸਰੀਰ ਗੱਡੇ ਵਿੱਚ ਸਜਾ ਕੇ ਅਸੀਂ ਹਿਰ ਜਿਹੜੇ ਬੈਲ ਸਾਨੂੰ ਹੱਕ ਲਏ ਗੱਡੇ ਹੱਕ ਲਏ ਤੋਰ ਲਏ।
ਪਾਛੇ ਖੋਜਣ ਲੱਗੇ ਕਨੇਰੇ,
ਪਿੱਛੋਂ ਸਿਪਾਹੀ ਭਾਲ ਕਰਨ ਲੱਗ ਪਏ, ਸਿਪਾਹੀ ਲੱਭਣ ਲੱਗ ਪਏ।
ਮੈਂ ਪਾਇਓ ਤਰ ਸਭ ਬਿਦਹੇਰੇ,
ਸਭ ਨੇ ਯਤਨ ਕੀਤਾ ਲੱਭਿਆ ਭਾਲਿਆ ਪਰ ਮਹਾਰਾਜ ਕਿਸੇ ਨੂੰ ਸਤਿਗੁਰੂ ਜੀ ਦੇ ਪਾਵਨ ਸਰੀਰ ਦੀ ਸੋਝੀ ਨਹੀਂ ਹੋਈ, ਕਿਸੇ ਨੂੰ ਮਹਾਰਾਜ ਜੀ ਦਾ ਸਰੀਰ ਨਜ਼ਰ ਨਹੀਂ ਆਇਆ।
ਮੈਂ ਲੈ ਜਾਏ ਭਲੇ ਸਸਕਾਰੇ,
ਮਹਾਰਾਜ ਮੈਂ ਆਪਣੇ ਘਰ ਲਿਜਾ ਕੇ ਸਤਿਗੁਰੂ ਜੀ ਦਾ ਪਾਵਨ ਸਰੀਰ ਜਿੱਥੇ ਮੈਂ ਛੰਨ ਪਾਈ ਹੋਈ ਸੀ ਆਪਣੀ, ਉੱਥੇ ਸਤਿਗੁਰੂ ਜੀ ਦਾ ਪਾਵਨ ਸਰੀਰ ਲਿਜਾ ਕੇ ਅੰਗੀਠਾ ਰਚ ਕੇ
ਬੀਨ ਪੁਸ਼ਪ ਮੈਂ ਭਲੇ ਸੰਭਾਰੇ,
ਸੰਸਕਾਰ ਦੀ ਸਾਰੀ ਵਿਧੀ ਅਸੀਂ ਸਿੱਖਾਂ ਨੇ ਰਲ ਕੇ ਕੀਤੀ ਔਰ ਅਗਲੇ ਦਿਨ ਅੰਗੀਠਾ ਠੰਡਾ ਹੋਇਆ ਤੋ ਮਹਾਰਾਜ ਜੀ ਦੇ ਪਾਵਨ ਸਰੀਰ ਦੇ ਜਿਤਨੇ ਪੁਸ਼ਪ ਨੇ ਉਹ ਸਾਰੇ ਇਕੱਠੇ ਕਰਕੇ
ਤਾਂਬਰ ਗਾਗਰਾਂ ਦੋਏ ਮੈਂ ਪਾਏ,
ਦੋ ਤਾਂਬੇ ਦੀਆਂ ਗਾਗਰਾਂ ਦੇ ਵਿੱਚ ਉਹ ਅੰਗੀਠੇ ਦੀ ਸਾਰੀ ਰਾਖ ਭਰ ਕੇ
ਤਿਸੀ ਥਾਨ ਮੈਂ ਰਾਖ ਗਡਾਏ,
ਜਿੱਥੇ ਸੰਸਕਾਰ ਕੀਤਾ ਸੀ ਮਹਾਰਾਜ ਉੱਥੇ ਹੀ ਜ਼ਮੀਨ ਪੁੱਟ ਕੇ ਵਿੱਚ ਉਹ ਗਾਗਰਾਂ ਜਿਹੜੀਆਂ ਸਨ ਦੱਬ ਕੇ ਉੱਪਰ ਛੋਟਾ ਜਿਹਾ ਥੜਾ ਬਣਾ ਦਿੱਤਾ ਹੈ।
ਅਬ ਮਾਲਿਕ ਤੁਮ ਬੜ ਸਮਰੱਥ,
ਆਪਣੇ ਵੱਲੋਂ ਜਿੰਨੀ ਕੁ ਅਸੀਂ ਸਵੇਰੇ ਸ਼ਾਮ ਉੱਥੇ ਸੇਵਾ ਟਹਿਲ ਕਰ ਸਕਦੇ ਸਾਂ ਉਹ ਕਰਦੇ ਰਹੇ ਹਾਂ, ਹੁਣ ਤੁਸੀਂ ਮਾਲਕ ਹੋ ਮਹਾਰਾਜ, ਸਾਡੇ ਕੋਲੋਂ ਜਿੰਨੀ ਸੇਵਾ ਆਪ ਜੀ ਨੇ ਲੈਣੀ ਸੀ ਉਹ ਲੈ ਲਈ ਹੈ, ਹੁਣ ਬਾਕੀ ਅੱਗੇ ਤੁਸੀਂ ਮਾਲਕ ਹੋ।
ਕਰਨ ਕਰਾਵਨ ਸਭ ਬਿਦ ਹੱਥ,
ਤੁਹਾਡੇ ਹੱਥ ਵਿੱਚ ਹੈ ਸਭ ਕੁਝ, ਕਰਨ ਕਰਾਵਨ ਦੀ ਸਮਰੱਥਾ ਤੁਹਾਡੇ ਹੱਥ ਵਿੱਚ ਹੈ, ਤੁਸੀਂ ਮਾਲਕ ਹੋ ਸਵਾਮੀ ਹੋ।
ਸੁਣ ਪ੍ਰਸੰਨ ਤਿਸ ਪਰ ਤਬ ਹੋਏ,
ਕਲਗੀਧਰ ਸਵਾਮੀ ਜੀ ਭਾਈ ਲੱਖੀ ਸ਼ਾਹ ਜੀ ਦੀ ਇਹ ਸੇਵਾ ਸੁਣ ਕੇ ਬਹੁਤ ਪ੍ਰਸੰਨ ਹੋਏ, ਪ੍ਰਸੰਨਤਾ ਦੇ ਘਰ ਵਿੱਚ ਆ ਕੇ ਮਹਾਰਾਜ ਜੀ ਬੋਲੇ,
ਜਨਮ ਮਰਨ ਬੰਧਨ ਤੁਵ ਖੋਏ,
ਭਾਈ ਲੱਖੀ ਸ਼ਾਹ ਜੀ ਤੁਹਾਡੇ ਜਨਮ ਤੇ ਮਰਨ ਦੇ ਬੰਧਨ ਕੱਟੇ ਗਏ ਨੇ, ਹੁਣ ਤੁਹਾਨੂੰ ਮੁੜ ਜਨਮ ਮਰਨ ਦੇ ਚੱਕਰਾਂ ਚ ਨਹੀਂ ਆਉਣਾ ਪਵੇਗਾ। ਇਹ ਬਖਸ਼ਿਸ਼ ਕੀਤੀ ਗੁਰਦੇਵ ਨੇ ਭਾਈ ਲੱਖੀ ਸ਼ਾਹ ਜੀ ਨੂੰ। ਭਾਈ ਲੱਖੀ ਸ਼ਾਹ ਜੀ ਦੀ ਸਪੁੱਤਰੀ ਸੀ ਬੀਬੀ ਸੀਤੋ ਬਾਈ, ਜੋ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੂੰ ਵਿਆਹੀ ਹੋਈ ਸੀ, ਸ਼ਹੀਦ ਭਾਈ ਮਨੀ ਸਿੰਘ ਜੀ ਭਾਈ ਲੱਖੀ ਸ਼ਾਹ ਜੀ ਦੇ ਦਮਾਦ ਸਨ। ਕਿੱਡਾ ਵੱਡਾ ਸ਼ਹੀਦਾਂ ਦਾ ਪਰਿਵਾਰ ਹੈ ਭਾਈ ਮਨੀ ਸਿੰਘ ਜੀ ਦਾ, ਅਤੇ ਉਸ ਪਰਿਵਾਰ ਨਾਲ ਭਾਈ ਲੱਖੀ ਸ਼ਾਹ ਜੀ ਦਾ ਸੰਬੰਧ ਹੈ। ਤੋ ਭਾਈ ਲੱਖੀ ਸ਼ਾਹ ਜੀ ਵੀ ਬੜੇ ਕੁਰਬਾਨੀ ਵਾਲੇ ਮਹਾਂਪੁਰਖ ਨੇ, ਇਹਨਾਂ ਦੇ ਪਰਿਵਾਰ ਵਿੱਚੋਂ ਵੀ ਬਹੁਤ ਮੈਂਬਰਾਂ ਨੇ ਸ਼ਹੀਦੀਆਂ ਪਾਈਆਂ ਹਨ। ਮਹਾਰਾਜ ਗਰੀਬ ਨਵਾਜ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਅਤੇ ਕਹਿਣ ਲੱਗੇ, ਭਾਈ ਲੱਖੀ ਸ਼ਾਹ ਜੀ ਤੁਸੀਂ ਬੜੀ ਵੱਡੀ ਸੇਵਾ ਕੀਤੀ ਆ ਸਤਿਗੁਰਾਂ ਦੀ, ਤੁਹਾਡਾ ਜਨਮ ਮਰਨ ਕੱਟਿਆ ਗਿਆ ਹੈ, ਤੁਹਾਡੇ ਜਨਮ ਮਰਨ ਦੇ ਬੰਧਨ ਕੱਟੇ ਗਏ ਹਨ।
ਫੂਲੇ ਫਲੇ ਜਗਤ ਮੈਂ ਪਾਰੀ,
ਤੁਹਾਡੀ ਕੁੱਲ ਇਸ ਜਗਤ ਵਿੱਚ ਫੁੱਲੇਗੀ ਫਲੇਗੀ, ਤੁਹਾਡੀ ਕੁੱਲ ਪੂਰੇ ਸੰਸਾਰ ਭਰ ਵਿੱਚ ਵਧੇ ਫੁੱਲੇਗੀ।
ਹੋਏ ਸੁਖ ਗੁਰ ਕਾਇਆ ਸਸਕਾਰੀ,
ਤੁਹਾਨੂੰ ਸਰਬ ਸੁਖ ਪ੍ਰਾਪਤ ਹੋਣਗੇ ਭਾਈ ਲੱਖੀ ਸ਼ਾਹ ਜੀ, ਇਸ ਲੋਕ ਦੇ ਵੀ ਤੇ ਪਰਲੋਕ ਦੇ ਵੀ, ਕਿਉਂਕਿ ਤੁਸੀਂ ਆਪਣਾ ਘਰ ਸਾੜ ਕੇ ਸਤਿਗੁਰਾਂ ਦੇ ਪਾਵਨ ਸਰੀਰ ਦਾ ਸਸਕਾਰ ਕੀਤਾ ਹੈ। ਭਾਈ ਲੱਖੀ ਸ਼ਾਹ ਜੀ ਤੁਹਾਡਾ ਇਹ ਲੋਕ ਵੀ ਸੁਖੀਆ ਪਰ ਲੋਕ ਵੀ ਸੁਹੇਲਾ।
ਪੁਸ਼ਪ ਰਹਿਣ ਦਿਓ ਤਿਸੇ ਥਾਨ,
ਵਚਨ ਕੀਤਾ ਕਿ ਮਹਾਰਾਜ ਜੀ ਦੇ ਜਿਹੜੇ ਅੰਗੀਠੇ ਦੀ ਰਾਖ ਹੈ ਪੁਸ਼ਪ ਨੇ ਉਹ ਉੱਥੇ ਹੀ ਰਹਿਣ ਦਿਓ ਜਿੱਥੇ ਹੁਣ ਦੱਬੇ ਹੋਏ ਰਕਾਬਗੰਜ ਸਾਹਿਬ ਵਾਲੇ ਸਥਾਨ 'ਤੇ। महाराज जी कहंदे उत्थे ही रहन दियो।
जब होवे मम पंथ महान,
जदों मेरा पंथ बली होवेगा, मैं पंथ साजन आया अकाल पुरख दे हुक्म नाल, पंथ साजांगे, मेरा जदों पंथ बलवान होवेगा,
बने देहुरा थल परखे हैं,
फिर उना सारियां थावां दी परख करके महाराज कलगीधर जी भविखत बचन कर रहे ने कि मेरा पंथ जदों बलवान होवेगा, इन्हां सारियां थावां दी परख करके उन्हां थावां ते सतगुरां दे दौरे बनाउणगे, गुरसिख महाराज जी दे पंथ सिंह महाराज जी दे अस्थान बनाउणगे। ਉਹ ਸਮਾਂ ਆਉਣ ਵਾਲੇ ਸਮੇਂ 'ਚ ਸੱਚ ਹੋਇਆ ਜਦੋਂ ਜਥੇਦਾਰ ਬਾਬਾ ਜੱਸਾ ਸਿੰਘ ਜੀ ਆਹਲੂਵਾਲੀਆ ਜੀ ਦੀ ਅਗਵਾਈ ਵਿੱਚ ਜਥੇਦਾਰ ਜੱਸਾ ਸਿੰਘ ਰਾਮਗੜੀਆ ਔਰ ਜਥੇਦਾਰ ਬਘੇਲ ਸਿੰਘ ਜੀ ਮਿਸਲ ਕਰੋੜੀਆਂ ਇਹਨਾਂ ਨੇ ਹਮਲਾ ਕੀਤਾ ਦਿੱਲੀ 'ਤੇ ਤਖ਼ਤ 'ਤੇ। ਦਿੱਲੀ ਦਾ ਤਖ਼ਤ ਜਿਹੜਾ ਸੀ ਉਹ ਹਾਥੀਆਂ ਦੇ ਨਾਲ ਖਿੱਚ ਕੇ ਬਾਬਾ ਜੱਸਾ ਸਿੰਘ ਜੀ ਗੁਰੂ ਰਾਮਦਾਸ ਸਾਹਿਬ ਦੇ ਦਰਬਾਰ 'ਚ ਲੈ ਕੇ ਆਏ ਸਿਲ ਅਤੇ ਦਿੱਲੀ ਦੇ ਕਿਲ੍ਹੇ 'ਤੇ ਨਿਸ਼ਾਨ ਝੁਲਾਏ, ਦਿੱਲੀ 'ਤੇ ਕਾਬਜ਼ ਹੋਏ ਅਤੇ ਜਿੱਥੇ 30,000 ਕੋਟ ਅੱਜ ਕੱਲ੍ਹ ਲੱਗਦਾ 30,000 ਫੌਜ ਦੇ ਸਮੇਤ ਬਾਬਾ ਬਘੇਲ ਸਿੰਘ ਜੀ ਨੇ ਸਬਜ਼ੀ ਮੰਡੀ ਦੇ ਲਾਗੇ ਆਪਣਾ ਆਸਣ ਰੱਖਿਆ ਔਰ ਸਮਰੂ ਬੇਗਮ ਸੀ ਉਸ ਵੇਲੇ ਉਹਨੇ ਵਿੱਚ ਪੈ ਕੇ ਬਾਦਸ਼ਾਹ ਨਾਲ ਸੰਧੀ ਕਰਾਈ। ਬਾਬਾ ਬਘੇਲ ਸਿੰਘ ਜੀ ਕਹਿੰਦੇ ਅਸੀਂ ਕੁਝ ਨਹੀਂ ਕਹਿੰਦੇ, ਇਹਨੂੰ ਸ਼ਰਨ ਆ ਗਿਆ, ਪਰ ਅਸੀਂ ਆਪਣੇ ਗੁਰਦੇਵ ਦੇ ਜਿਹੜੇ ਗੁਰਧਾਮ ਨੇ ਉਹ ਬਣਾਉਣੇ ਹਨ। ਫਿਰ ਗੁਰਦੁਆਰਾ ਸੀਸਗੰਜ ਸਾਹਿਬ ਜਿੱਥੇ ਇਹਨਾਂ ਨੇ ਮਸੀਤ ਉਸਾਰ ਦਿੱਤੀ ਹੋਈ ਸੀ ਉਹ ਜਗ੍ਹਾ ਦੀ ਨਿਸ਼ਾਨੀ ਪਹਿਚਾਣ ਕਰਕੇ ਫਿਰ ਉੱਥੇ ਗੁਰੂ ਘਰ ਬਣਾਇਆ। ਫਿਰ ਜਿੱਥੇ ਰਕਾਬਗੰਜ ਸਾਹਿਬ ਅਸਥਾਨ ਹੈ ਇੱਥੇ ਨਿਸ਼ਾਨ ਸਾਹਿਬ ਝੁਲਾਇਆ, ਬੰਗਲਾ ਸਾਹਿਬ ਨਿਸ਼ਾਨ ਸਾਹਿਬ ਝੁਲਾਇਆ, ਗੁਰਦੁਆਰਾ ਬਾਲਾ ਸਾਹਿਬ ਜਿੱਥੇ ਮਹਾਰਾਜ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪਾਵਨ ਸਰੀਰ ਦਾ ਅੰਤਮ ਸੰਸਕਾਰ ਕੀਤਾ ਗਿਆ, ਉੱਥੇ ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਦੇਵਾਂ ਜੀ ਦੇ ਸੱਚਖੰਡ ਜਾਂ ਉਹਨਾਂ ਦੇ ਵੀ ਦੋਹਰੇ ਦੋਨੋਂ ਮਾਤਾਵਾਂ ਦੇ ਉੱਥੇ ਹਨ, ਤਿੰਨ ਨਿਸ਼ਾਨ ਉੱਥੇ ਝੁਲਾਏ, ਦੋ ਨੌਵੇਂ ਪਾਤਸ਼ਾਹ ਦੇ ਅਸਥਾਨ 'ਤੇ ਔਰ ਛੇਵਾਂ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਔਰ ਸੱਤਵਾਂ ਨਿਸ਼ਾਨ ਜਿਹੜਾ ਹੈ ਉਹ ਗੁਰੂ ਖਾਲਸੇ ਪੰਥ ਨੇ ਉਸ ਵੇਲੇ ਮਜਨੂੰ ਦੇ ਟਿੱਲੇ 'ਤੇ ਝੁਲਾਇਆ। ਤੋ ਸੱਤ ਨਿਸ਼ਾਨ ਸਾਹਿਬ ਜਿਹੜੇ ਹਨ ਉਹ ਜਥੇਦਾਰ ਬਘੇਲ ਸਿੰਘ ਜੀ ਦੇ ਸਮੇਂ ਝੁਲਾਏ ਗਏ, ਉਹ ਅਸਥਾਨ ਪ੍ਰਗਟ ਹੋਏ। ਸ਼੍ਰੀ ਗੁਰੂ ਪੰਥ ਪ੍ਰਕਾਸ਼ ਦੀ ਕਥਾ ਵਿੱਚ ਇਹ ਸਾਰਾ ਪ੍ਰਸੰਗ ਵਿਸਥਾਰ ਸਹਿਤ ਆਉਂਦਾ, ਆਪ ਜੀ ਨੇ ਪਿੱਛੇ ਸਰਵਣ ਕੀਤਾ ਹੀ ਹੈ ਜਦੋਂ ਇਹ ਸ਼੍ਰੀ ਗੁਰੂ ਪੰਥ ਪ੍ਰਕਾਸ਼ ਦੀ ਲੜੀਵਾਰ ਕਥਾ ਹੋਈ ਸੀ। ਕਲਗੀਧਰ ਸਵਾਮੀ ਜੀ ਬਚਨ ਕਰ ਰਹੇ ਹਨ ਕਿ ਉੱਥੇ ਆਉਣ ਵਾਲੇ ਸਮੇਂ ਵਿੱਚ ਮੇਰੇ ਸਿੰਘ ਦ ਜਗ੍ਹਾ ਦੀ ਪਰਖ ਕਰਕੇ ਜਦੋਂ ਖੁਦਾਈ ਹੋਵੇਗੀ ਥੱਲੇ ਉਹ ਗਾਗਰਾਂ ਨਿਕਲਣਗੀਆਂ, ਸਿੱਖ ਪਛਾਣ ਲੈਣਗੇ ਵੀ ਇਹ ਨੌਵੇਂ ਪਾਤਸ਼ਾਹ ਦਾ ਸਥਾਨ ਹੈ, ਅਤੇ ਫਿਰ ਮੇਰਾ ਪੰਥ ਉੱਥੇ ਦਿਉਰਾ ਬਣਾਵੇਗਾ, ਨੌਵੇਂ ਪਾਤਸ਼ਾਹ ਦਾ ਅੰਗੀਠਾ ਬਣਾਵੇਗਾ, ਦਰਬਾਰ ਬਣਾਵੇਗਾ।
ਉਨ ਬਾਜ਼ਾਰ ਮੈਂ ਥਾਨ ਬਣੇ ਹੈ,
ਫਿਰ ਜਿਹੜਾ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਬਾਜ਼ਾਰ ਵਿੱਚ ਜਿੱਥੇ ਨੌਵੇਂ ਪਾਤਸ਼ਾਹ ਨੂੰ ਸ਼ਹੀਦ ਕੀਤਾ, ਕਲਗੀਧਰ ਜੀ ਕਹਿੰਦੇ ਉੱਥੇ ਵੀ ਮੇਰਾ ਪੰਥ ਅਸਥਾਨ ਬਣਾਵੇਗਾ, ਨੌਵੇਂ ਪਾਤਸ਼ਾਹ ਜੀ ਦੀ ਯਾਦਗਾਰ ਬਣਾਵੇਗਾ।
ਸਿਰ ਤੁਰ ਕਨਕੇ ਮੇਖ ਲਗਾਵੇ,
ਦਿੱਲੀ ਦੇ ਚਾਂਦਨੀ ਚੌਂਕ ਵਿੱਚ ਜਦੋਂ ਮੇਰਾ ਪੰਥ ਨੌਵੇਂ ਪਾਤਸ਼ਾਹ ਦਾ ਸ਼ਹੀਦੀ ਅਸਥਾਨ ਗੁਰਦੁਆਰਾ ਸੀਸਗੰਜ ਸਾਹਿਬ ਬਣਾਵੇਗਾ, ਉਹ ਅਸਥਾਨ ਤੁਰਕਾਂ ਦੇ ਰਾਜ ਦੀ ਸਿਰ ਦੇ ਉੱਤੇ ਇੱਕ ਵੱਡਾ ਟੋਪੀ ਵਾਲਾ ਕਿੱਲ ਸਾਬਤ ਹੋਵੇਗਾ, ਮੇਖ ਗੱਡੀ ਹੋਈ ਸਾਬਤ ਹੋਵੇਗੀ, ਜਿਹੜੀ ਰਹਿੰਦੇ ਯੁੱਗਾਂ ਤਾਈਂ ਉਹ ਮੇਖ ਗੱਡੀ ਰਹੇਗੀ ਕਿ ਤੁਰਕਾਂ ਦੇ ਰਾਜ ਸਮੇਂ ਜਰਵਾਣੇ ਨੁਰੰਗੇ ਦੇ ਸਮੇਂ ਨੌਵੇਂ ਪਾਤਸ਼ਾਹ ਨੂੰ ਸ਼ਹੀਦ ਕੀਤਾ ਗਿਆ ਸੀ। ਉਹ ਮੇਖ ਕਹਿੰਦੇ ਉਹਨਾਂ ਦੇ ਮੱਥੇ ਵਿੱਚ ਗੱਡੀ ਹੋਈ, ਗੁਰਦੁਆਰਾ ਸੀਸਗੰਜ ਸਾਹਿਬ ਦੇ ਰੂਪ ਵਿੱਚ ਪੂਰੇ ਸੰਸਾਰ ਭਰ ਵਿੱਚ ਉਜਾਗਰ ਹੋਵੇਗੀ।
ਸਿੱਖ ਸੰਗਤ ਸਭ ਪੂਜ ਕਰਾਵੇ,
ਮੇਰੀਆਂ ਜਿੰਨੀਆਂ ਸਿੱਖ ਸੰਗਤਾਂ ਹਨ ਸਤਿਗੁਰਾਂ ਦੇ ਇਹਨਾਂ ਪਾਵਨ ਅਸਥਾਨਾਂ ਦੀਆਂ ਸੇਵਾਵਾਂ ਨਿਭਾਉਣਗੀਆਂ, ਮੇਰੇ ਸਿੱਖ ਇਹਨਾਂ ਅਸਥਾਨਾਂ 'ਤੇ ਆ ਕੇ ਪੂਜਾ ਕਰਿਆ ਕਰਨਗੇ, ਦੀਵਾਨ ਸਜਾਇਆ ਕਰਨਗੇ, ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀਆਂ ਵਡਿਆਈਆਂ ਗਾਇਆ ਕਰਨਗੇ।
ਸਮੋਂ ਆਏ ਜਬ ਦੇਖੇ ਸਾਰੇ,
ਜਦੋਂ ਸਮਾਂ ਆਏਗਾ ਉਦੋਂ ਸਾਰੇ ਵੇਖਣਗੇ। ਬਚਨ ਜਿਹੜੇ ਹੁਣ ਕਹਿ ਰਹੇ ਹਾਂ ਹੁਣ ਸਮਝ ਨਹੀਂ ਆਉਂਦੇ ਹੋਣੇ ਲੋਕਾਂ ਨੂੰ, ਹੁਣ ਕਿਵੇਂ ਸਮਝ ਆਵਣ, ਰੰਗੇ ਦਾ ਰਾਜ ਹੈ ਉਹਦੇ ਰਾਜ ਦੇ ਵਿੱਚ ਕਿਵੇਂ ਹੋਵੇਗਾ ਸੰਭਵ। ਹੁਣ ਵਾਲਿਆਂ ਨੂੰ ਸਮਝ ਨਹੀਂ ਆਉਂਦੀ। ਮਹਾਰਾਜ ਜੀ ਕਹਿੰਦੇ ਪਰ ਜਦੋਂ ਸਮਾਂ ਆਵੇਗਾ ਉਦੋਂ ਸਭ ਵੇਖਣਗੇ ਜੋ ਅਸੀਂ ਕਹਿ ਰਹੇ ਹਾਂ ਇਹ ਸੱਚ ਹੋਵੇਗਾ।
ਦਿੱਲੀ ਵਿਖੇ ਬਣੇ ਗੁਰਦੁਆਰੇ,
ਦਿੱਲੀ ਵਿੱਚ ਸਤਿਗੁਰਾਂ ਦੇ ਪਾਵਨ ਅਸਥਾਨ ਬਣਨਗੇ, ਸੱਤ ਨਿਸ਼ਾਨ ਸਾਹਿਬ ਗੁਰੂ ਖਾਲਸਾ ਪੰਥ ਚੁਲਾਵੇਗਾ।
ਉਹਨੇ ਸਿੱਖ ਸਭ ਲਗੇ ਸੁਣਾਵਨ,
ਇਸ ਤਰ੍ਹਾਂ ਇਹ ਬਚਨ ਗੁਰਦੇਵ ਨੇ ਕਹੇ। ਫਿਰ ਜਿਹੜੇ ਦਿੱਲੀ ਦੇ ਸਿੱਖ ਹੋਰ ਆਏ ਸਨ ਉਹ ਸਤਿਗੁਰੂ ਜੀ ਨੂੰ ਬੇਨਤੀ ਕਰਕੇ ਬਚਨ ਸੁਣਾਉਣ ਲੱਗੇ।
ਅਬ ਹੀ ਪਾਪਰ ਤਾਪ ਗੁਰ ਪਾਵਨ,
ਕਹਿਣ ਲੱਗੇ ਸਤਿਗੁਰੂ ਜੀ ਨੌਵੇਂ ਪਾਤਸ਼ਾਹ ਦਾ ਪ੍ਰਤਾਪ, ਗੁਰੂ ਪੰਥ ਦਾ ਪ੍ਰਤਾਪ, ਗੁਰੂ ਘਰ ਦਾ ਪ੍ਰਤਾਪ ਹੁਣੀ ਇੰਨਾ ਪ੍ਰਗਟ ਹੋ ਗਿਆ ਹੈ।
ਜਬ ਕੋ ਕਾਰਨ ਕੀਨੋ ਸ਼ਾਹੂ,
ਔਰੰਗੇ ਨੇ ਜਿਸ ਦਿਨ ਤੋਂ ਨੌਵੇਂ ਪਾਤਸ਼ਾਹ ਨੂੰ ਸ਼ਹੀਦ ਕੀਤਾ ਮਗਰ ਸੁਧੀ ਪੰਚਮੀ ਵਾਲੇ ਦਿਨ ਤੋਂ ਹੀ,
ਤਬ ਕੋ ਪਇਓ ਹੋਲ ਉਰਮਾਹੂ,
ਉਸੇ ਦਿਨ ਤੋਂ ਔਰੰਗੇ ਨੂੰ ਰਾਤ ਨੂੰ ਹੌਲ ਉੱਠਦੇ ਹਨ। ਔਰੰਗੇ ਨੂੰ ਸ਼ਹੀਦੀ ਪਹਿਰਾ ਲੱਗ ਗਿਆ ਮਹਾਰਾਜ ਜੀ।
ਇੱਕ ਨਿਸਾ ਮੈਂ ਸੋਇਓ ਘਰ ਮੈਂ,
ਪਤਾ ਲੱਗਾ ਜਿਵੇਂ ਗੱਲਾਂ ਤੋਂ ਆਲੇ ਦੁਆਲਿਓਂ ਜਿਵੇਂ ਉੱਗਾਂ ਸੁੱਗਾਂ ਮਿਲਦੀਆਂ ਹਨ ਕਿ ਰਾਤ ਨੂੰ ਔਰੰਗਾ ਉਸ ਦਿਨ ਆਪਣੇ ਮਹਿਲਾਂ ਚ ਸੁੱਤਾ ਪਿਆ ਸੀ ਜਿਸ ਦਿਨ ਸਤਿਗੁਰੂ ਜੀ ਨੂੰ ਸ਼ਹੀਦ ਕੀਤਾ।
ਬੌਰ ਨ ਬਰਿਓ ਵਿਸਾਲ ਤਿਮਰ ਮੈਂ,
ਰਾਤ ਨੂੰ ਹੀ ਕੁਝ ਉਹਨੂੰ ਹੋਇਆ, ਇਹੋ ਜਿਹਾ ਭਾਣਾ ਵਰਤਿਆ ਵੀ ਮੁੜ ਕੇ ਰਾਤ ਨੂੰ ਆਪਣੇ ਮਹਿਲਾਂ ਚ ਨਹੀਂ ਵੜਿਆ ਉਸ ਦਿਨ ਤੋਂ ਬਾਅਦ। ਹੈ ਦਿੱਲੀ ਦਿਨ ਦੇ ਸਮੇਂ ਆ ਜਾਂਦਾ ਆਪਣੇ ਮਹਿਲ ਚ, ਰਾਤ ਨੂੰ ਦਿੱਲੀ ਤੋਂ ਬਾਹਰ ਜਮਨਾ ਦੇ ਕੰਢੇ ਤੰਬੂ ਲਾ ਕੇ ਰਹਿੰਦਾ, ਘਰ ਨਹੀਂ ਆਉਂਦਾ ਉਸ ਦਿਨ ਤੋਂ ਬਾਅਦ। ਮਹਾਰਾਜ ਇਹੋ ਜਿਹਾ ਗੁਰੂ ਪਾਤਸ਼ਾਹ ਦਾ ਪ੍ਰਤਾਪ ਵਰਤਿਆ ਹੈ।
ਵਹਿਰ ਬਾਗ ਮੈਂ ਮੰਦਰ ਕੋਏ,
ਮਹਾਰਾਜ ਬਾਹਰ ਕੋਈ ਬਾਗ ਦੇ ਵਿੱਚ ਦਿੱਲੀਓਂ ਕੋਈ ਮੰਦਰ ਉਹਨੇ ਮਕਾਨ ਬਣਾਇਆ ਹੋਇਆ ਜਿਹੜਾ ਆਮ ਨੌਕਰਾਂ ਚਾਕਰਾਂ ਵਾਸਤੇ ਬਣਾਏ ਹੁੰਦੇ ਆ ਬੰਗਲੇ, ਉਹ ਕੋਈ ਉਹਦੇ ਖਾਸ ਵਜ਼ੀਰ ਦਾ, ਉੱਥੇ ਜਾ ਕੇ ਰਾਤ ਕੱਟਦਾ ਹੈ।
ਰਾਤ ਪਰੇ ਤੈਂ ਪਰ ਕੈ ਸੋਏ,
ਉੱਥੇ ਰਾਤ ਨੂੰ ਜਾ ਕੇ ਸੌਂਦਾ ਹੈ ਆਪਣੇ ਮਹਿਲ ਵਿੱਚ, ਉਸ ਦਿਨ ਤੋਂ ਬਾਅਦ ਰਾਤ ਨੂੰ ਨਹੀਂ ਸੁੱਤਾ।
ਏਕ ਥਾਨ ਨਿਸ ਦੁਤੀਏ ਨਾ ਸੋਵੇ,
ਫਿਰ ਮਹਾਰਾਜ ਇਹੋ ਜਿਹਾ ਵਰਤਾਰਾ ਵੀ ਇੱਕੋ ਜਗ੍ਹਾ ਤੇ ਨਹੀਂ ਰਹਿੰਦਾ, ਇੱਕ ਦੋ ਦਿਨ ਇੱਕ ਜਗ੍ਹਾ ਤੇ ਟਿਕ ਜਾਂਦਾ, ਅਗਲੇ ਫਿਰ ਦੋ ਦਿਨ ਕਿਤੇ ਹੋਰ ਟਿਕ ਜਾਂਦਾ, ਕਦੇ ਤੰਬੂ 'ਚ ਰਹਿ ਜਾਂਦਾ। ਬਾਦਸ਼ਾਹਾਂ ਦੀਆਂ ਕਈ ਕੋਠੀਆਂ ਹੁੰਦੀਆਂ ਮਹਾਰਾਜ, ਕਿਲੇ ਵਿੱਚ ਨਹੀਂ ਪੈਂਦਾ, ਇੱਕ ਰਾਤ ਤੋਂ ਜਾਂ ਦੋ ਰਾਤਾਂ ਤੋਂ ਵੱਧ ਕਿਸੇ ਇੱਕ ਜਗ੍ਹਾ ਤੇ ਨਹੀਂ ਟਿਕਦਾ।
ਥਲ ਨਵੀਨ ਬਸ ਬੇਹਿਤ ਜੋਵੇ,
ਮਹਾਰਾਜ ਅਗਲੇ ਦਿਨ ਨਵਾਂ ਥਾਂ ਹੀ ਵੇਖਦੇ ਆ। ਉਹਦੇ ਵਜ਼ੀਰਾਂ ਨੂੰ ਵੀ ਚਿੰਤਾ ਪਈ ਹੁੰਦੀ ਵੀ ਅੱਜ ਬਾਦਸ਼ਾਹ ਲਈ ਕਿਹੜੀ ਨਵੀਂ ਥਾਂ ਲੱਭੀ, ਕਿਉਂਕਿ ਤਿੰਨ ਚਾਰ ਮਹੀਨਿਆਂ ਤੋਂ ਰੋਜ਼ ਹੀ ਥਾਂ ਬਦਲਦਾ, ਆਖਿਰਕਾਰ ਕਿੰਨੀਆਂ ਕੁ ਥਾਵਾਂ ਹੋਣਗੀਆਂ। ਮਹਾਰਾਜ ਰੋਜ਼ ਹੀ ਥਾਂ ਬਦਲਦਾ, ਉਹਦੇ ਅਹਿਲਕਾਰ ਵੀ ਬੜੇ ਪਰੇਸ਼ਾਨ ਨੇ, ਦੁਖੀ ਨੇ, ਖਬਰੇ ਕੀ ਗੱਲ ਹੈ ਵੀ ਔਰੰਗਜ਼ੇਬ ਆਪਣੇ ਮਹਿਲ 'ਚ ਸੌਣ ਦੀ ਬਜਾਏ ਰੋਜ਼ ਹੀ ਰਾਤ ਨੂੰ ਥਾਂ ਬਦਲਾ ਕੇ ਕਿਤੇ ਸੱਜੇ ਖੱਬੇ ਸੌਂਦਾ, ਉਹ ਵੀ ਦਿੱਲੀ ਤੋਂ ਬਾਹਰ, ਦਿੱਲੀ ਸ਼ਹਿਰ ਦੇ ਵਿੱਚ ਨਹੀਂ ਆਉਂਦਾ।
ਦਿਨ ਪ੍ਰਤ ਉਹਦੇ ਦੁਰਗ ਮੈਂ ਬਰੇ,
ਤੇ ਜਦੋਂ ਸੂਰਜ ਚੜ੍ਹਦਾ ਫਿਰ ਕਿਲੇ ਵਿੱਚ ਆਉਂਦਾ, ਆਪਣੀ ਕਚਹਿਰੀ ਲਾਉਂਦਾ, ਜਿਹੜੇ ਰਾਜ ਭਾਗ ਦੇ ਦਰਬਾਰ ਦੇ ਕੰਮ ਕਾਰ ਹੁੰਦੇ ਆ ਉਹ ਦਿਨ ਦੇ ਚਾਨਣੇ ਵਿੱਚ ਹੀ ਕਰਦਾ ਹੈ।
ਰਾਜ ਸਾਜ ਕੋ ਕਾਰਜ ਕਰੇ,
ਜਿਹੜੇ ਆਪਣੇ ਰਾਜ ਸਾਜ ਦੇ ਕੰਮ ਕਾਰ ਹੁੰਦੇ ਆ ਉਹ ਦਿਨ ਦੇ ਸਮੇਂ ਆਪਣੇ ਕਿਲੇ 'ਚ ਮਹਿਲ 'ਚ ਆ ਕੇ ਕਰ ਲੈਂਦਾ, ਪਰ ਰਾਤ ਨਹੀਂ ਉੱਥੇ ਠਹਿਰਦਾ।
ਪਰੇ ਜਾਮਨੀ ਨਿਕਸ ਸਿਧਾਰੇ,
ਸ਼ਾਮ ਹੋਣ ਤੋਂ ਪਹਿਲਾਂ ਪਹਿਲਾਂ ਹੀ ਕਿਲਾ ਛੱਡ ਕੇ ਤੁਰ ਜਾਂਦਾ, ਸ਼ਾਮ ਹੋਣ ਤੋਂ ਹਨੇਰਾ ਪੈਣ ਤੋਂ ਪਹਿਲਾਂ ਹੀ, ਸੂਰਜ ਛੁੱਪਣ ਤੋਂ ਪਹਿਲਾਂ ਪਹਿਲਾਂ ਹੀ ਆਪਣੇ ਮਹਿਲ 'ਚੋਂ ਮਹਾਰਾਜ ਜੀ ਨਿਕਲ ਕੇ ਬਾਹਰ ਨੂੰ ਚਲਾ ਜਾਂਦਾ।
ਸੁਪਤੇ ਆਨ ਥਾਨ ਡਰ ਤਾਰੇ,
ਤੇ ਬੜਾ ਡਰਿਆ ਹੋਇਆ ਸਹਿਮਿਆ ਹੋਇਆ ਕਿਤੇ ਨਵੀਆਂ ਨਵੀਆਂ ਥਾਵਾਂ ਤੇ ਜਾ ਕੇ ਰੋਜ਼ ਸੌਂਦਾ।
ਜਾਨੀ ਪਰੇ ਚੜੇ ਕਿਤ ਦੇਸ਼,
ਮਹਾਰਾਜ ਇਹ ਵੀ ਖਬਰਾਂ ਮਿਲ ਰਹੀਆਂ ਨੇ, ਉੱਗਾਂ ਸੁੱਗਾਂ ਮਿਲ ਰਹੀਆਂ ਨੇ ਕਿ ਜ਼ਰੂਰ ਔਰੰਗਜ਼ੇਬ ਕਿਸੇ ਤਿਆਰੀ ਵਿੱਚ ਹੈ, ਕਿਸੇ ਦੇਸ਼ ਦੇ ਉੱਤੇ ਮੁਹਿੰਮ ਕਰਨ ਲਈ ਚੜ੍ਹੇਗਾ, ਹੁਣ ਇਹਨੂੰ ਦਿੱਲੀ ਰਹਿਣਾ ਨਸੀਬ ਨਹੀਂ ਹੋਣਾ। ਇਹ ਵੀ ਖਬਰ ਮਿਲ ਰਹੀ ਹੈ ਕਿ ਔਰੰਗਾ ਹੁਣ ਦਿੱਲੀ ਨਹੀਂ ਰਹੇਗਾ, ਇਹ ਕਿਸੇ ਦੇਸ਼ ਦੇ ਉੱਤੇ ਮੁਹਿੰਮ ਕਰਨ ਲਈ ਜਾਵੇਗਾ।
ਤਿਆਰੀ ਤਾਰੇ ਹਿਰਦੈ ਹਮੇਸ਼,
ਤੇ ਉਹਦੀਆਂ ਤਿਆਰੀਆਂ ਕਰ ਰਿਹਾ ਨਿਤਾ ਪ੍ਰਤੀ ਦਿਨ ਪ੍ਰਤੀ ਦਿਨ।
ਦਿਲਵਾਲੀ ਸਿੱਖਨ ਜਬ ਕਹਿਓ।
ਜਦੋਂ ਦਿੱਲੀ ਵਾਲੇ ਸਿੱਖਾਂ ਨੇ ਕਲਗੀਧਰ ਜੀ ਨੂੰ ਇਹ ਸਾਰੇ ਬਚਨ ਕਹੇ ਸੁਣਾਏ,
ਤਬ ਕਿਰਪਾਲ ਚਿਤ ਸੰਸੇ ਲਇਓ।
ਕਿਰਪਾਲ ਚੰਦ ਜੀ, ਮਾਮਾ ਕਿਰਪਾਲ ਚੰਦ ਜੀ ਕੋਲ ਖੜੇ ਸੀ, ਉਹਨਾਂ ਦਾ ਮਨ ਥੋੜਾ ਜਿਹਾ ਸੰਦੇਹ ਵਿੱਚ ਆਇਆ।
ਪੂਜਨ ਲੱਗਿਓ ਕਹੋ ਸਭ ਬਾਤੀ।
ਮਾਮਾ ਕਿਰਪਾਲ ਚੰਦ ਜੀ ਪੁੱਛਣ ਲੱਗੇ ਦਿੱਲੀ ਦੇ ਸਿੱਖਾਂ ਨੂੰ ਵੀ ਤੁਸੀਂ ਗੱਲ ਸਾਰੀ ਚੰਗੀ ਤਰ੍ਹਾਂ ਖੋਲ ਕੇ ਦੱਸੋ, ਸਪਸ਼ਟ ਦੱਸੋ।
ਪਾਤਕ ਕਰਮਾ ਕਿਤੋਂ ਪ੍ਰਿਆਤੀ,
ਕਿ ਜਿਹੜਾ ਉਹ ਪਾਪੀ ਕਰਮੀ ਹੈ ਉਹਨੇ ਹਮਲਾ ਕਿੱਧਰ ਨੂੰ ਕਰਨਾ, ਜਾਣਾ ਕਿੱਧਰ ਨੂੰ ਹੈ। ਮਾਮਾ ਕਿਰਪਾਲ ਚੰਦ ਜੀ ਦੇ ਮਨ 'ਚ ਇਹ ਖਿਆਲ ਆਇਆ ਵੀ ਕਿਤੇ ਇੱਧਰ ਪੰਜਾਬ ਵਾਲੇ ਪਾਸੇ ਇੱਧਰ ਨੂੰ ਹਮਲਾ ਕਰਕੇ ਨਾ ਆਉਣਾ ਹੋਵੇ ਉਹਨੇ। ਇਸ ਕਰਕੇ ਮਾਮਾ ਕਿਰਪਾਲ ਚੰਦ ਜੀ ਪੁੱਛਦੇ, ਕਹਿੰਦੇ ਉਹ ਪਾਪੀ ਚੱਲਿਆ ਤਾਂ ਹੈ, ਇਹ ਤਾਂ ਤੁਸੀਂ ਦੱਸਤਾ ਵੀ ਕਿਤੇ ਚੜ੍ਹਾਈ ਕਰਨੀ ਆ ਉਹਨੇ, ਇਹ ਵੀ ਦੱਸੋ ਵੀ ਜਾਣਾ ਕਿੱਥੇ ਆ ਉਹਨੇ, ਕੋਈ ਇਹਦੀ ਖਬਰ ਹੈ ਤੁਹਾਡੇ ਕੋਲ ਵੀ ਉਹਨੇ ਕਿਹੜੇ ਦੇਸ਼ 'ਤੇ ਹਮਲਾ ਕਰਨਾ?
ਪੂਰਬ ਦੱਖਣ ਪੱਛਮ ਔਰ,
ਉਹਨੇ ਚੜ੍ਹਦੇ ਵਾਲੇ ਪਾਸੇ ਜਾਣਾ, ਲਹਿੰਦੇ ਵਾਲੇ ਪਾਸੇ ਜਾਣਾ ਜਾਂ ਦੱਖਣ ਵਾਲੇ ਪਾਸੇ ਜਾਣਾ?
ਕਾਜ ਜੰਗ ਕੋ ਪਾਕਿਤ ਜੋਰ,
ਉਹਦੇ ਜੰਗ ਦਾ ਕਾਰਜ ਕਿੱਧਰ ਹੈ, ਕਿੱਧਰ ਉਹਨੇ ਜ਼ੋਰ ਪਾਉਣ ਵਾਸਤੇ ਜੰਗ ਲੜਨ ਲਈ ਜਾਣਾ?
ਜਿਸ ਤੇ ਦੁਸ਼ਟ ਆਪ ਪ੍ਰਸਥਾਨੇ,
ਕਿ ਏਡਾ ਵੱਡਾ ਕਿਹੜਾ ਜੰਗ ਹੋਣ ਲੱਗਾ ਵੀ ਇਹ ਦੁਸ਼ਟ ਆਪ ਚੱਲਿਆ, ਨਹੀਂ ਤਾਂ ਇਹੋ ਜਿਹੇ ਲੋਕ ਤਾਂ ਆਪਣੇ ਵਜ਼ੀਰ ਵਗੈਰਾ ਭੇਜਦੇ ਹੁੰਦੇ ਰਾਜੇ ਰਾਣਿਆਂ ਨੂੰ ਲੜਨ ਭਿੜਨ, ਵੀ ਏਡਾ ਵੱਡਾ ਕਿਹੜਾ ਕਾਰਜ ਹੈ ਕਿ ਇਹ ਦੁਸ਼ਟ ਖੁਦ ਆਪ ਚੜ੍ਹ ਕੇ ਚੱਲਿਆ ਲੜਨ ਵਾਸਤੇ।
ਇਸ ਕੋ ਸਤਿਗੁਰ ਸਭ ਕਿਛ ਹਾਨੇ,
ਮਲੇਛ ਦਾ ਸਾਰਾ ਕੁਝ ਹੀ ਨਸ਼ਟ ਹੋ ਜਾਣਾ, ਗੁਰੂ ਸਾਹਿਬ ਦੀ ਕਲਾ ਵਰਤ ਰਹੀ ਹੈ, ਇਹ ਮਲੇਛ ਦਾ ਸਭ ਕੁਝ ਹੀ ਨਸ਼ਟ ਹੋ ਜਾਣਾ, ਇਹ ਆਪਣੇ ਪੈਰਾਂ ਤੇ ਆਪ ਹੀ ਕੁਹਾੜਾ ਮਾਰ ਰਿਹਾ।
ਤਬ ਕਰ ਜੋਰ ਕਹੇ ਦਿਲਵਾਲੀ,
ਜਦੋਂ ਮਾਮਾ ਕਿਰਪਾਲ ਚੰਦ ਜੀ ਨੇ ਪੁੱਛਿਆ, ਦਿੱਲੀ ਦੇ ਸਿੱਖ ਫਿਰ ਹੱਥ ਜੋੜ ਕੇ ਬੋਲੇ ਕਹਿਣ ਲੱਗੇ,
ਸੁਣੋ ਪ੍ਰਸੰਗ ਵਿਸਾਲ ਕੁਚਾਲੀ।
ਕਹਿਣ ਲੱਗੇ ਜੀ ਸੁਣੋ ਇਹਦਾ ਪ੍ਰਸੰਗ ਵੀ ਤੁਹਾਨੂੰ ਮਾਮਾ ਕਿਰਪਾਲ ਚੰਦ ਜੀ ਸਾਰਾ ਵਿਸਥਾਰ ਸਹਿਤ ਦੱਸਦੇ ਹਾਂ।
ਸ਼ਾਹਜਹਾਂ ਜਾਨਤ ਸ਼ੁਭ ਨੀਤ,
ਇਹਦਾ ਪਿਓ ਸੀ ਸ਼ਾਹਜਹਾਨ, ਉਹ ਬੜਾ ਸਿਆਣਾ ਬਾਦਸ਼ਾਹ ਸੀ, ਸ਼ੁਭ ਨੀਤੀਵਾਨ ਸੀ।
ਵਰਤਤ ਰਿਹਾ ਆਪ ਜਿਮ ਨੀਤ,
ਉਹ ਬੜੀ ਨੀਤੀ ਨਾਲ ਵਰਤਿਆ ਉਹਨੇ ਰਾਜ, ਜਿਹੜਾ ਉਹ ਬੜੇ ਦਿਮਾਗ ਨਾਲ ਚੰਗੀ ਸੁਚੱਜੀ ਨੀਤੀ ਨਾਲ ਰਾਜ ਭਾਗ ਕੀਤਾ।
ਸੋਹ ਗੈ ਲੀਨ ਕੈਦ ਕਰ ਰਾਖਾ,
ਔਰੰਗਾ ਇੰਨਾ ਜਰਵਾਣਾ ਵੀ ਆਪਣੇ ਪਿਓ ਨੂੰ ਵੀ ਪਕੜ ਕੇ ਕੈਦ ਕਰ ਲਿਆ ਆਗਰੇ ਵਿੱਚ।
ਮਰਨ ਸਮੇਂ ਇਸ ਕੇ ਸੰਗ ਪਾਖਾ,
ਜਦੋਂ ਸ਼ਾਹਜਹਾਨ ਅੰਤਲੇ ਸਵਾਸਾਂ ਤੇ ਸੀ ਉਹਨੇ ਔਰੰਗਜ਼ੇਬ ਨੂੰ ਹਦਾਇਤ ਕੀਤੀ ਸੀ, ਮਰਨ ਤੋਂ ਪਹਿਲਾਂ ਔਰੰਗਜ਼ੇਬ ਨੂੰ ਇਹ ਗੱਲਾਂ ਕਹੀਆਂ ਸਨ।
ਜੇ ਤਕਲੇ ਅਬ ਦਰਬ ਸਿਪਾਹੀ,
ਉਹਨੇ ਇੱਕ ਗੱਲ ਇਹ ਕਹੀ ਸੀ ਕਿ ਔਰੰਗਜ਼ੇਬ ਤੂੰ ਮੇਰਾ ਪੁੱਤਰ ਹੈ, ਮੈਂ ਆਪਣੇ ਜ਼ਿੰਦਗੀ ਦਾ ਤਜਰਬਾ ਕਿਉਂਕਿ ਮੈਂ ਰਾਜ ਕਮਾਇਆ ਤੂੰ ਕਰਨ ਲੱਗਾ, ਅਤੇ ਮੈਂ ਆਪਣੇ ਰਾਜ ਭਾਗ ਵਿੱਚ ਜੋ ਤਜਰਬਾ ਖੱਟਿਆ ਉਹ ਤੈਨੂੰ ਫ੍ਰੀ 'ਚ ਦੱਸਦਾ ਹਾਂ ਅਤੇ ਤੂੰ ਉਹਦੀ ਪਾਲਣਾ ਕਰੀ। ਪਹਿਲੀ ਗੱਲ ਕਿ ਸਿਪਾਹੀਆਂ ਨੂੰ ਇਸ ਵੇਲੇ ਜਿੰਨੀ ਤਨਖਾਹ ਦਿੱਤੀ ਜਾ ਰਹੀ ਹੈ, ਦਰਜਾ ਬਦਰਜਾ ਜਿੰਨੇ ਸਿਪਾਹੀ ਨੇ ਸੈਨਾਪਤੀ ਨੇ ਉਹਨਾਂ ਨੂੰ ਜਿੰਨੀ ਤਨਖਾਹ ਦਿੱਤੀ ਜਾ ਰਹੀ ਹੈ,
ਇਸ ਤੇ ਘੱਟ ਕਰੋ ਕਬ ਨਾਈ,
ਇਹਦੇ ਤੋਂ ਘੱਟ ਨਹੀਂ ਕਰਨੀ, ਵਧਾ ਭਵੇਂ ਦੇਵੀ ਪਰ ਜਿੰਨੀ ਤਨਖਾਹ ਇਸ ਵੇਲੇ ਸਿਪਾਹੀਆਂ ਨੂੰ ਫੌਜ ਨੂੰ ਦਿੱਤੀ ਜਾ ਰਹੀ ਹੈ ਉਹ ਘੱਟ ਨਹੀਂ ਕਰਨੀ।
ਹਿੰਦੂ ਧਰਮ ਕੋ ਨਹੀਂ ਵਿਗਾੜੋ,
ਦੂਜੀ ਗੱਲ ਸ਼ਾਹਜਹਾਨ ਨੇ ਇਹ ਕਹੀ ਵੀ ਹਿੰਦੂਆਂ ਨਾਲ ਬਹੁਤਾ ਮੱਥਾ ਨਾ ਮਾਰੀ, ਹਿੰਦੂ ਧਰਮ ਨੂੰ ਬਹੁਤਾ ਵਿਗਾੜ, ਹਾਲਾਂਕਿ ਸ਼ਾਹਜਹਾਨ ਨੇ ਵੀ ਸ਼ੁਰੂਆਤ ਕੀਤੀ ਸੀ, ਉਹਨੇ ਵੀ ਬਹੁਤ ਸਾਰੇ, ਕਿਉਂਕਿ ਔਰੰਗਜ਼ੇਬ ਦੀ ਜਿਹੜੀ ਸ਼ੁਰੂਆਤ ਸ਼ਾਹਜਹਾਨ ਦੇ ਸਮੇਂ ਹੀ ਹੋ ਗਈ ਸੀ ਜ਼ੁਲਮ ਦੀ ਹਿੰਦੂ ਧਰਮ, ਪਰ ਉਹਨੇ ਵੇਖ ਲਿਆ ਸੀ ਵੀ ਇਹਦੇ 'ਚ ਕੋਈ ਫਾਇਦਾ ਨਹੀਂ ਹੈ, ਇਸ ਕਰਕੇ ਕਹਿੰਦਾ ਔਰੰਗਜ਼ੇਬ ਤੂੰ ਹਿੰਦੂਆਂ ਨੂੰ ਵੀ ਮਾਰੀ ਨਾ, ਇਸ ਧਰਮ ਦਾ ਵਿਗਾੜ ਵੀ ਨਾ ਕਰੀ।
ਇੱਕ ਸਮ ਦੋਨੋ ਕੋ ਪ੍ਰਤਪਾਰੋ,
ਕਿਉਂਕਿ ਤੂੰ ਬਾਦਸ਼ਾਹ ਹੈ, ਬਾਦਸ਼ਾਹ ਲਈ ਪਰਜਾ ਵਿੱਚ ਹਿੰਦੂ ਹੋਵੇ, ਮੁਸਲਮਾਨ ਹੋਵੇ, ਈਸਾਈ ਹੋਵੇ, ਯਹੂਦੀ ਹੋਵੇ, ਪਾਰਸੀ ਹੋਵੇ, ਸਾਰੇ ਇੱਕ ਸਮਾਨ ਹੁੰਦੇ ਹਨ, ਤੂੰ ਬਾਦਸ਼ਾਹ ਹੈ ਤੂੰ ਸਾਰਿਆਂ ਨੂੰ ਇੱਕ ਸਮਾਨ ਪਾਲਣਾ ਹੈ।
ਤਾਨੇ ਸ਼ਾਹ ਜੋ ਦੱਖਣ ਮਾਈ,
ਫਿਰ ਇੱਕ ਚੌਥੀ ਗੱਲ ਉਹਨੇ ਕਹੀ ਕਿ ਤਾਨੇ ਸ਼ਾਹ ਜਿਹੜਾ ਦੱਖਣ ਵਿੱਚ ਗੋਲਕੁੰਡਾ ਰਿਆਸਤ ਦਾ ਕਿਲੇ ਦਾ ਮਾਲਕ ਹੈ, ਹੈਦਰਾਬਾਦ ਦਾ ਵੱਡਾ ਨਿਜ਼ਾਮ ਹੈ,
ਕਬ ਮੁਹਿੰਮ ਤਿਸ ਪਰ ਕਰ ਨਾਈ,
ਉਹਦੇ ਤੇ ਕਦੇ ਹਮਲਾ ਕਰਕੇ ਨਾ ਜਾਈ। ਤਾਨਾ ਸ਼ਾਹ ਤੇ ਉਹਦੇ ਨਾਲ ਸੰਧੀ ਰੱਖੀ, ਪ੍ਰੇਮ ਰੱਖੀ, ਉਹਦੀ ਵੱਖਰੀ ਰਿਆਸਤ ਹੈ, ਨਿਜ਼ਾਮ ਹੈ, ਉਹਦਾ ਬੜਾ ਸਿੱਕਾ ਉਸ ਇਲਾਕੇ ਵਿੱਚ, ਉਹਦੇ ਨਾਲ ਮੱਥਾ ਨਾ ਲਾਈ, ਉਹਦੇ ਤੇ ਹਮਲਾ ਕਰਕੇ ਨਾ ਜਾਈ।
ਇਤਿਆਦਿਕ ਕੁਛ ਹੋਰ ਬਤਾਈ।
ਇਹਦੇ ਤੋਂ ਇਲਾਵਾ ਉਹਨੇ ਹੋਰ ਵੀ ਕਈ ਗੱਲਾਂ ਸ਼ਾਹਜਹਾਨ ਨੂੰ ਦੱਸੀਆਂ ਸੀ ਰਾਜ ਕਰਨ ਲਈ।
ਕਿਸੇ ਇਤ ਲਿਖੋ ਪ੍ਰਸੰਗ ਬਧਾਈ।
ਭਾਈ ਸਾਹਿਬ ਕਹਿੰਦੇ ਮੈਂ ਉਹ ਕਾਹਨੂੰ ਦੱਸਣੀਆਂ ਸਾਰੀਆਂ ਜਿਹੜੀਆਂ ਉਹ ਸ਼ਾਹਜਹਾਨ ਨੇ ਦੱਸੀਆਂ, ਮੈਂ ਕੁਝ ਕੁ ਗੱਲਾਂ ਦੱਸਤੀਆਂ, ਜੇ ਸਾਰੀਆਂ ਦੱਸਣ ਲੱਗੀਏ ਤੇ ਫਿਰ ਉਹੀ ਲੰਮੀ ਕਥਾ ਚੱਲ ਪਏਗੀ। ਮੈਂ ਕਥਾ ਗੁਰੂ ਸਾਹਿਬ ਦੀ ਸੁਣਾਉਣੀ ਹੈ।
ਸੁਣ ਕਰ ਪਦਰ ਬਾਕ ਖੁਨ ਸਾਇਓ।
ਸ਼ਾਹਜਹਾਨ ਦੀਆਂ ਗੱਲਾਂ ਜਦੋਂ ਔਰੰਗਜ਼ੇਬ ਨੇ ਸੁਣੀਆਂ ਤੇ ਬੜਾ ਗੁੱਸੇ ਵਿੱਚ ਆਇਆ ਵੀ ਤੂੰ ਦੇਗਾ ਮੈਨੂੰ ਅਕਲਾਂ, ਤੈਨੂੰ ਫੜ ਕੇ ਮੈਂ ਕੈਦ 'ਚ ਸੁੱਟਿਆ ਹੋਇਆ, ਤੂੰ ਮੈਨੂੰ ਕਿਉਂ ਅਕਲ ਦੇਵੇਂਗਾ।
ਬੂਝਿਓ ਕਹਾਂ ਦੋਸ਼ ਲੱਖ ਪਾਇਓ।
ਇਹਨੇ ਪੁੱਛਿਆ ਗੁੱਸੇ 'ਚ, ਕਹਿੰਦਾ ਇਹਦੇ 'ਚ ਕੀ ਦੋਸ਼ ਹੋਵੇਗਾ, ਇਹਦੇ 'ਚ ਭਲਾ ਕੀ ਨੁਕਸਾਨ ਹੋਵੇਗਾ ਮੇਰਾ ਜੇ ਮੈਂ ਇਹ ਸਭ ਕੁਝ ਕਰਦਿਆਂ ਜੋ ਤੂੰ ਕਹਿੰਦਾ ਨਾ ਕਰ, ਜੇ ਮੈਂ ਇਹ ਕਰਦਿਆਂ ਸਿਪਾਹੀਆਂ ਦੀ ਤਨਖਾਹ ਘਟਾ ਦਿਆਂ, ਗੋਲਕੁੰਡਾ ਰਿਆਸਤ 'ਤੇ ਤਾਨੇ ਸ਼ਾਹ 'ਤੇ ਹਮਲਾ ਕਰਦਿਆਂ, ਹਿੰਦੂਆਂ ਨੂੰ ਮਾਰਾਂ, ਅਤੇ ਇਹਦੇ ਨਾਲ ਮੇਰਾ ਕੀ ਨੁਕਸਾਨ ਹੋਵੇਗਾ। ਹਾਂਜੀ,
ਜੋ ਬਰਜੀ ਤੈਸੀ ਸਭ ਕਰੋ।
ਫਿਰ ਇਹਨੇ ਕਿਹਾ ਜਿਹੜੀਆਂ ਗੱਲਾਂ ਤੂੰ ਰੋਕਿਆ ਮੈਂ ਉਹ ਸਭ ਕਰਾਂਗਾ। ਜਿੱਦੀ ਬੜਾ ਸੀ, ਕਹਿੰਦਾ ਤੂੰ ਰੋਕਿਆ ਇਹਨਾਂ ਗੱਲਾਂ ਤੋਂ ਮੈਂ ਇਹ ਸਭ ਕੁਝ ਕਰਾਂਗਾ।
ਜਗ ਕੋ ਨਿਜ ਮਰਜ਼ੀ ਅਨੁਸਾਰੋ।
ਮੈਂ ਸਾਰੇ ਜਗਤ ਨੂੰ ਆਪਣੀ ਮਰਜ਼ੀ ਦੇ ਅਨੁਸਾਰ ਚਲਾਵਾਂਗਾ।
ਸੁਣ ਤਬ ਸ਼ਾਹਜਹਾਂ ਸਮਝਾਈ।
ਸੁਣ ਕੇ ਸ਼ਾਹਜਹਾਨ ਬੋਲਿਆ, ਔਰੰਗਜ਼ੇਬ ਨੂੰ ਦੱਸਦਾ ਵੀ ਇਹਦਾ ਨੁਕਸਾਨ ਕੀ ਹੋਵੇਗਾ। ਸੁਣ, ਹਾਂਜੀ,
ਜੇ ਤੂੰ ਕਰੇ ਬਿਗਰ ਅਸ ਜਾਈ।
ਕਹਿੰਦੇ ਜੇ ਤੂੰ ਇਹ ਸਾਰੇ ਕੰਮ ਕਰੇਗਾ ਤਾਂ ਔਰੰਗਜ਼ੇਬ ਤੇਰਾ ਰਾਜ ਭਾਗ ਸਭ ਵਿਗੜ ਜਾਏਗਾ।
ਨੌਕਰਾਂ ਜੇ ਧਨ ਦੇ ਥੋੜਾ।
ਜੇ ਤੂੰ ਆਪਣੇ ਨੌਕਰਾਂ ਨੂੰ, ਆਪਣੇ ਸਿਪਾਹੀਆਂ ਨੂੰ ਜਿੰਨੀ ਤਨਖਾਹ ਹੁਣ ਮਿਲਦੀ ਹੈ, ਕਿਉਂਕਿ ਉਹਨਾਂ ਨੇ ਜ਼ਰੂਰਤਾਂ ਉਨੀਆਂ ਬਣਾ ਲਈਆਂ ਆਪਣੀਆਂ, ਜਿੰਨੀ ਜਿੰਨੀ ਕਿਸੇ ਨੂੰ ਤਨਖਾਹ ਮਿਲਦੀ ਹੈ ਤਾਂ ਆਮਦਨ ਹੁੰਦੀ ਹੈ, ਬੰਦਾ ਆਪਣੀਆਂ ਲੋੜਾਂ ਉਹਦੇ ਮੁਤਾਬਕ ਬਣਾ ਲੈਂਦਾ, ਹੁਣ ਉਹਨੂੰ ਤੂੰ ਤਨਖਾਹ ਘਟਾ ਦੇਗਾ, ਲੋੜਾਂ ਉਨੀਆਂ ਹੀ ਰਹਿਣਗੀਆਂ, ਆਮਦਨ ਘੱਟ ਹੋਵੇਗੀ, ਫਿਰ ਉਹ ਕੀ ਕਰਨਗੇ, ਰਿਸ਼ਵਤ ਲੈਣਗੇ, ਧੋਖਾਧੜੀ ਕਰਨਗੇ, ਲੁੱਟਾਂ ਖੋਹਾਂ ਕਰਨਗੇ, ਮਾਹੌਲ ਖਰਾਬ ਹੋਵੇਗਾ, ਇੱਕ ਤਾਂ ਇਹ ਨੁਕਸਾਨ ਹੋਵੇਗਾ, ਦੂਸਰਾ ਹੋਰ ਦੱਸਦੇ
ਥੁਰ ਜੈ ਹੈ ਜਿਨ ਲਾਭ ਨਾ ਹੋਰਾ।
ਜੇ ਉਹਨਾਂ ਦੀਆਂ ਤਨਖਾਹਾਂ ਘਟਾ ਦੇਗਾ, ਜਿੰਨੀਆਂ ਹੁਣ ਮਿਲਦੀਆਂ ਨੇ ਉਹਦੇ ਤੋਂ ਘੱਟ ਕਰ ਦੇਗਾ, ਤੇ ਉਹਨਾਂ ਦੇ ਘਰ ਵਿੱਚ ਸਭ ਕੁਝ ਥੁੜ ਜਾਏਗਾ, ਲੋੜਾਂ ਜਿੰਨੀਆਂ ਸੀ ਉਹਨਾਂ ਦੀਆਂ ਪੂਰੀਆਂ ਨਹੀਂ ਹੋਣਗੀਆਂ।
ਤਿਨਕੇ ਪੁੱਤਰ ਇਲਮ ਬਿਨ ਰਹੀ।
ਫਿਰ ਉਹ ਕੀ ਕਰਨਗੇ, ਜਿਹੜਾ ਕੋਈ ਲੁੱਟ ਖੋਹ ਕਰਨ ਵਾਲੇ ਪਾਸੇ ਚੱਲ ਪਿਆ ਉੱਧਰ ਚੱਲ ਪਿਆ, ਜੇ ਇਸ ਪਾਸੇ ਕੋਈ ਨਾ ਚੱਲਿਆ ਤੇ ਉਹ ਆਪਣੇ ਛੋਟੀ ਉਮਰ ਦੇ ਬੱਚਿਆਂ ਨੂੰ ਕੰਮ ਤੇ ਲਾ ਦੇਣਗੇ ਜ਼ਰੂਰਤਾਂ ਪੂਰੀਆਂ ਕਰਨ ਲਈ, ਜਿਹਨਾਂ ਬੱਚਿਆਂ ਦੀ ਪੜ੍ਹਨ ਲਿਖਣ ਦੀ ਉਮਰ ਹੋਵੇਗੀ ਉਹਨਾਂ ਬੱਚਿਆਂ ਨੂੰ ਕੰਮ ਤੇ ਲਾ ਦੇਣਗੇ, 10-12-13 ਸਾਲ ਦੀ ਉਮਰ ਦੇ ਵਿੱਚ ਉਹ ਬੱਚਿਆਂ ਨੂੰ ਕੰਮ ਤੇ ਲਾ ਦੇਣਗੇ। ਹਾਂਜੀ,
ਖੈਬੇ ਹੇਤ ਜੀਵ ਕਾ ਚਾਈ।
ਫਿਰ ਜਦੋਂ ਬੱਚੇ ਕੰਮਾਂ ਕਾਰਾਂ 'ਚ ਲੱਗ ਗਏ, ਉਹਨਾਂ ਨੇ ਵਿੱਦਿਆ ਨਹੀਂ ਪੜ੍ਹਨੀ, ਉਹ ਇਲਮ ਤੋਂ ਬਿਨਾਂ ਹੋ ਜਾਣਗੇ, ਵਿੱਦਿਆ ਤੋਂ ਬਿਨਾਂ ਜਿਹੜੇ ਬੱਚੇ ਉਹ ਵਧਣਗੇ ਜਿਸ ਦੇਸ਼ ਵਿੱਚ, ਵਿੱਦਿਆ ਨਹੀਂ ਰਹੇਗੀ ਬੱਚਿਆਂ ਕੋਲ, ਪੜ੍ਹਾਈ ਨਾ ਰਹੇਗੀ, ਫਿਰ ਉਹ ਦੇਸ਼ ਸੁਭਾਵਕ ਹੈ ਡੁੱਬੇਗਾ। ਇਹ ਵੇਖੋ ਉਸ ਵੇਲੇ ਦੀ ਪੁਰਾਤਨ ਸੋਚ ਸੀ ਸ਼ਾਹਜਹਾਨ ਦੀ ਕਿ ਜੇ ਤਨਖਾਹਾਂ ਘੱਟ ਹੋਣਗੀਆਂ ਤੇ ਤਨਖਾਹਾਂ ਘੱਟ ਦਾ ਨੁਕਸਾਨ ਕੀ ਹੋਵੇਗਾ, ਰਿਸ਼ਵਤਖੋਰੀ ਵਧੇਗੀ, ਠੱਗੀ ਵਧੇਗੀ, ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਮਾਂ ਬਾਪ ਆਪਣੇ ਛੋਟੇ ਬੱਚਿਆਂ ਤੋਂ ਕੰਮ ਕਰਾਉਣਗੇ, ਜਦੋਂ ਬੱਚੇ ਕੰਮ ਕਾਰ ਕਰਨ ਲੱਗ ਪਏ ਤੇ ਫਿਰ ਉਹ ਪੜ੍ਹਾਈ ਨਹੀਂ ਕਰਨਗੇ, ਪੜ੍ਹਾਈ ਤੋਂ ਬਿਨਾਂ ਅਨਪੜ੍ਹਾਂ ਦਾ ਸਮਾਜ ਜਿਹੜਾ ਉਹ ਸਿਰਜਿਆ ਜਾਏਗਾ, ਇਲਮ ਤੋਂ ਬਿਨਾਂ ਲੋਕ ਜਿਹੜੇ ਨੇ ਉਹ ਸੰਸਾਰ 'ਚ ਵੱਧ ਹੋਣਗੇ।
ਲਘੂ ਬੈ ਕਾਜ ਕਰਨ ਲੱਗ ਪਰੇ।
ਛੋਟੀ ਉਮਰ ਵਿੱਚ ਜਦੋਂ ਬੱਚੇ ਕੰਮ ਕਰਨ ਲੱਗ ਪੈਣਗੇ,
ਬਿਨ ਤਨ ਇਲਮ ਕਹੋ ਕਿਮ ਤਰੇ,
ਫਿਰ ਉਹਨਾਂ ਦੇ ਸਰੀਰ ਨਹੀਂ ਵਿਕਸਿਤ ਹੋਣਗੇ, ਉਹਨਾਂ ਦੀ ਬੁੱਧੀ ਵਿਕਸਿਤ ਨਹੀਂ ਹੋਵੇਗੀ, ਸਰੀਰਕ ਤੌਰ 'ਤੇ ਵੀ ਮਾਨਸਿਕ ਤੌਰ 'ਤੇ ਵੀ ਉਹ ਕਮਜ਼ੋਰ ਹੋ ਜਾਣਗੇ, ਔਰ ਧਨ ਤੋਂ ਬਿਨਾਂ ਹੋ ਕੇ ਉਹ ਆਪਣੀ ਜੀਵਿਕਾ ਨਿਭਾਉਣਗੇ, ਇਲਮ ਤੋਂ ਬਿਨਾਂ, ਪੜ੍ਹਾਈ ਤੋਂ ਬਿਨਾਂ, ਦੱਸੋ ਫਿਰ ਉਹ ਕਿਵੇਂ ਸੰਸਾਰ ਵਿੱਚ ਜੀਵਨ ਜੀਵਣਗੇ।
ਮੂਰਖ ਰਹੇ ਦੋਸ਼ ਇਹ ਪਾਰੋ।
ਇਲਮ ਤੋਂ ਬਿਨਾਂ, ਪੜ੍ਹਾਈ ਤੋਂ ਬਿਨਾਂ ਫਿਰ ਸੋਝੀ ਨਹੀਂ ਹੋਣੀ, ਇਹ ਵੱਡਾ ਭਾਰੀ ਦੋਸ਼ ਤੇਰੇ ਰਾਜ ਦੇ ਵਿੱਚ ਫਿਰ ਵਿਆਪਕ ਹੋਵੇਗਾ ਜੇ ਤੂੰ ਆਪਣੇ ਸਿਪਾਹੀਆਂ ਦੀਆਂ ਤਨਖਾਹਾਂ ਘਟਾ ਦੇਗਾ। ਜਿਹੜੇ ਕਰਿੰਦੇ ਨੇ ਸਰਕਾਰ ਦੇ ਵਿੱਚ, ਕਿਉਂਕਿ ਇਕੱਲੇ ਸਿਪਾਹੀ ਥੋੜ੍ਹੀ ਸੀ, ਸਰਕਾਰ ਦੇ ਵਿੱਚ ਪੂਰੇ ਦੇਸ਼ ਭਰ 'ਚ ਕਿੰਨੇ ਮਹਿਕਮੇ, ਕਿੰਨੇ ਉਦੋਂ ਵੀ ਬੜੇ ਹੋਣਗੇ, ਉਹਨਾਂ ਦੀਆਂ ਤਨਖਾਹਾਂ
ਜੇ ਤੂੰ ਘੱਟ ਕੀਤੀਆਂ ਲਾਲਚ ਵੱਸ ਹੋ ਕੇ ਵੀ ਮੈਂ ਆਪਣਾ ਖਜ਼ਾਨਾ ਵਧਾ ਲਵਾਂ ਇਹਨਾਂ ਦੀਆਂ ਤਨਖਾਹਾਂ ਘਟਾ ਦਿਆਂ, ਤਾਂ ਫਿਰ ਉਹਦੇ ਨਾਲੇ ਵੱਡਾ ਭਾਰੀ ਨੁਕਸਾਨ ਹੋਵੇਗਾ ਜੋ ਤੈਨੂੰ ਦੱਸਿਆ।
ਯਾ ਤੇ ਘਾਟ ਕਰਨ ਨੇ ਤਾਰੋ,
ਇਸ ਕਰਕੇ ਤੈਨੂੰ ਸਲਾਹ ਦਿੰਦਾ ਵੀ ਜਿੰਨੀ ਤਨਖਾਹਾਂ ਮਿਲਦੀਆਂ ਨੇ ਮੁਲਾਜ਼ਮਾਂ ਨੂੰ ਉਹ ਓਨੀਆਂ ਹੀ ਰਹਿਣ ਦੀਓ, ਘਟਾਵੀ ਨਾ।
ਹਮ ਅਬ ਆਪਣੇ ਰਾਜ ਮਜਾਰੀ,
ਮੈਂ ਆਪਣੇ ਰਾਜ ਦੇ ਵਿੱਚ
ਦੇ ਹਿੰਦੂਆਂ ਕੋ ਧਰਮ ਵਿਗਾਰੀ,
ਆਪਣੇ ਰਾਜ ਦੇ ਵਿੱਚ ਜੇ ਅਸੀਂ ਹੁਣ ਹਿੰਦੂਆਂ ਦਾ ਧਰਮ ਵਿਗਾੜਾਂਗੇ, ਹਾਲਾਂਕਿ ਉਹਨਾਂ ਦੀ ਗਿਣਤੀ ਵੱਧ ਆ ਹਿੰਦੁਸਤਾਨ 'ਚ, ਸਾਡੀ ਘੱਟ ਹੈ, ਭਾਵੇਂ ਅਸੀਂ ਰਾਜ ਕਰ ਰਹੇ ਹਾਂ, ਪਰ ਜੇ ਅਸੀਂ ਉਹਨਾਂ ਤੇ ਧੱਕਾ ਕਰਕੇ ਉਹਨਾਂ ਦਾ ਰਾਜ ਵਿਗਾੜਾਂਗੇ।
ਸਮੇਂ ਪਾਏ ਹੋਏ ਹਿੰਦੂ ਰਾਜੇ,
ਜੇ ਸਮਾਂ ਐਸਾ ਆ ਗਿਆ ਵੀ ਹਿੰਦੁਸਤਾਨ ਵਿੱਚ ਰਾਜ ਇਹਨਾਂ ਹਿੰਦੂਆਂ ਦਾ ਹੋ ਗਿਆ, ਇਹ ਰਾਜੇ ਬਣ ਗਏ,
ਕਰੇ ਸੁਤੁਰਕਨ ਸੰਗ ਕੁਕਾਜੇ,
ਜੋ ਅਸੀਂ ਇਹਨਾਂ ਨਾਲ ਹੁਣ ਕਰ ਰਹੇ ਹਾਂ ਫਿਰ ਇਹ ਸਾਡੇ ਨਾਲ ਕਰਨਗੇ, ਫਿਰ ਸਾਡੀਆਂ ਜਿਹੜੀਆਂ ਨਸਲਾਂ ਹੋਣਗੀਆਂ ਉਹਨਾਂ ਨਾਲ ਇਹ ਉਹੀ ਕੁਝ ਕਰਨਗੇ।
ਤਾਨੇ ਸ਼ਾਹ ਬਨਿਓ ਜੇ ਰਹੇ,
ਇਸ ਕਰਕੇ ਤੈਨੂੰ ਮੈਂ ਦੂਜੀ ਗੱਲ ਕਹੀ ਆ ਵੀ ਹਿੰਦੂ ਧਰਮ ਨਾ ਵਿਗਾੜੀ, ਸਮਾਨ ਪਾਲੀ ਸਾਰਿਆਂ ਨੂੰ। ਤੀਜਾ ਜਿਹੜਾ ਤੈਨੂੰ ਤਾਨੇ ਸ਼ਾਹ ਨਾਲ ਲੜਨ ਤੋਂ ਮੈਂ ਰੋਕਿਆ ਉਹ ਵੀ ਸੁਣ ਲੈ।
ਸ਼ਾਨ ਸ਼ਾਹ ਹਮੇ ਸਭ ਕਹੀ,
ਕਹਿੰਦੇ ਸਾਨੂੰ ਇਸ ਵੇਲੇ ਹਿੰਦੁਸਤਾਨ ਦੇ ਤਖ਼ਤ ਤੇ ਮੈਂ ਬੈਠਾ ਸੀ, ਤੂੰ ਹੁਣ ਬੈਠਾ, ਸ਼ਾਹਨ ਸ਼ਾਹ ਕਹਿ ਕੇ ਬੁਲਾਉਂਦੇ ਹਨ।
ਇੱਕ ਗੁਣ ਇਹ ਦੂਸਰ ਸੁਨ ਕਾਨ,
ਇੱਕ ਤਾਂ ਗੁਣ ਇਹ ਹੈ ਵੀ ਤਾਨੇ ਸ਼ਾਹ ਦਾ ਵੀ ਸ਼ਾਹ ਮੈਂ ਹਾਂ, ਵੀ ਉਹਦੇ ਨਾਲ ਪ੍ਰੇਮ ਬਣਿਆ, ਉਹ ਸਾਡੇ ਅਧੀਨ ਹੋ ਕੇ ਰਾਜ ਕਰ ਰਿਹਾ, ਸਾਨੂੰ ਲੜਨ ਦੀ ਕੀ ਲੋੜ ਹੈ ਉਹਦੇ ਨਾਲ, ਕਿਹੜਾ ਸਾਨੂੰ ਅੱਖਾਂ ਵਿਖਾਉਂਦਾ ਵੀ ਸਾਨੂੰ ਸ਼ਾਹਨ ਸ਼ਾਹ ਕਿਹਾ ਜਾਂਦਾ। ਇੱਕ ਤਾਂ ਇਹ ਕਾਰਨ ਹੈ, ਦੂਸਰਾ ਇਹ ਹੈ
ਜੋ ਦੱਖਣ ਕੋ ਦੇਸ਼ ਮਹਾਨ,
ਜਿਹੜਾ ਦੱਖਣ ਦਾ ਦੇਸ਼ ਹੈ, ਹੈਦਰਾਬਾਦ ਦਾ ਇਲਾਕਾ ਹੈ,
ਤਿਤਈ ਰੋਕ ਰੱਖੇ ਦਲ ਸਾਰੇ,
ਤੂੰ ਸਾਰਾ ਦਲ ਉਧਰ ਲੈ ਕੇ ਜਾਏਗਾ, ਫੌਜ ਸਾਰੀ ਉਧਰ ਲੈ ਕੇ ਜਾਏਗਾ।
ਹਮ ਸੋ ਪਰੇ ਨ ਜੰਗ ਅਖਾਰੇ,
ਤੇ ਉਧਰ ਨੂੰ ਵੀ ਜਿਹੜੇ ਹਮਲਾਵਰ ਹੁੰਦੇ ਦੱਖਣ ਦਿਸ਼ਾ ਵਾਲੇ ਮਰੱਟੇ ਜਾਂ ਹੋਰ, ਉਹਨਾਂ ਨੂੰ ਤਾਨੇ ਸ਼ਾਹ ਆਪੇ ਨਜਿੱਠੀ ਜਾਂਦਾ, ਉੱਥੇ ਸਾਨੂੰ ਲੋੜ ਹੀ ਨਹੀਂ ਪੈਂਦੀ ਜਾਣ ਦੀ, ਜੇ ਤੂੰ ਗਿਆ ਉਹਦਾ ਨਾਲ ਵਿਰੋਧ ਹੋਵੇਗਾ, ਜਿਹੜੇ ਤਾਨੇ ਸ਼ਾਹ ਨੇ ਰੋਕੇ ਨੇ ਉਹ ਵੀ ਸਾਡੇ 'ਤੇ ਹਮਲਾ ਕਰਨਗੇ, ਹੁਣ ਤਾਨੇ ਸ਼ਾਹ ਦੇ ਰੋਕੇ ਹੋਏ ਉਹ ਸਾਰੇ ਰੁਕੇ ਹੋਏ ਨੇ।
ਇਤਿਆਦਿਕ ਜੇ ਨੀਤ ਬਤਾਈ,
ਇਹ ਜਿਹੜੀ ਚੰਗੀ ਨੀਤੀ ਤੈਨੂੰ ਭਲੇ ਦੀ ਦੱਸੀ ਹੈ,
ਕਹੇ ਦੋਸ਼ ਗੁਣ ਤਿੰਨ ਸਮਦਾਈ,
ਇਹਦੇ ਦੋਸ਼ ਤੇ ਗੁਣ ਤੈਨੂੰ ਦੱਸੇ, ਸਿੱਖ ਦੱਸ ਰਹੇ ਨੇ, ਸੰਗਤ ਦੱਸ ਰਹੀ ਹੈ, ਮਾਮਾ ਕਿਰਪਾਲ ਚੰਦ ਜੀ ਵੀ ਬੈਠੇ ਤੇ ਕਲਗੀਧਰ ਜੀ ਵੀ ਬੈਠੇ ਸੁਣ ਰਹੇ ਨੇ।
ਤਉ ਨ ਮੂਰਖ ਨੇ ਮਨ ਮਾਨੇ,
ਪਰ ਔਰੰਗਾ ਇੰਨਾ ਮੂਰਖ ਹੈ ਉਹਨੇ ਫਿਰ ਵੀ ਇਹ ਚੰਗੀਆਂ ਗੱਲਾਂ ਵੀ ਜਿਹੜੀਆਂ ਪਿਓ ਦੀਆਂ ਪੱਤ ਦੀਆਂ ਉਹ ਨਹੀਂ ਮੰਨੀਆਂ।
ਪਦਰ ਕਏ ਉਲਟੇ ਸਭ ਠਾਣ,
ਆਪਣੇ ਪਿਓ ਤੋਂ ਸਭ ਉਲਟੀ ਕੀਤੀਆਂ।
ਹੁਤੇ ਰੁਜਤਪਣ ਸੋ ਦਰਮਾਹ,
ਪਹਿਲਾਂ ਜਿਹੜੇ ਸਿਪਾਹੀਆਂ ਨੂੰ 100 ਰੁਪਈਆ ਮਹੀਨਾ ਉਹਨਾਂ ਵੇਲਿਆਂ ਚ ਦਿੱਤਾ ਜਾਂਦਾ ਸੀ,
ਤਬ ਤੇ 60 ਦਿਨ ਲੱਗਤਾ,
ਇਹਨੇ 100 ਰੁਪਈਏ ਚੋਂ ਘਟਾ ਕੇ 40 ਰੁਪਈਏ 60 ਰੁਪਏ ਕਰ ਦਿੱਤੇ। ਹਾਂਜੀ,
ਹਿੰਦੂ ਧਰਮ ਬਹੁ ਨਰਨ ਵਿਗਾਰਾ,
ਫਿਰ ਬਹੁਤ ਸਾਰੇ ਹਿੰਦੂ ਧਰਮ ਦਾ ਵੀ ਵਿਗਾੜ ਕੀਤਾ, ਜਿਹੜਾ ਕੰਮ ਰੋਕਿਆ ਸੀ ਸ਼ਾਹਜਹਾਂ ਨੇ ਉਹ ਇਹਨੇ ਕੀਤਾ।
ਮੂੜ ਨੇ ਕੁਛ ਨਾ ਵਿਚਾਰਾ,
ਮੂਰਖ ਨੇ ਕੋਈ ਵਿਚਾਰ ਨਹੀਂ ਕੀਤੀ।
ਸਤਿਗੁਰ ਕਾਰਨ ਤੇ ਪਸ਼ਚਾਤੀ,
ਜਿਸ ਦਿਨ ਤੋਂ 9ਵੇਂ ਪਾਤਸ਼ਾਹ ਨੂੰ ਸ਼ਹੀਦ ਕੀਤਾ ਉਸ ਦਿਨ ਤੋਂ ਬਾਅਦ,
ਪੁਰ ਮੈਨੇ ਸੁਪਤਿਓ ਕਿਸ ਰਾਤੀ,
ਮਹਾਰਾਜ ਇੱਕ ਰਾਤ ਵੀ ਆਪਣੇ ਨਗਰ ਚ ਨਹੀਂ ਸੁੱਤਾ ਦਿੱਲੀ ਵਿੱਚ,
ਇੱਕ ਪੀਰ ਇੱਕ ਦਿਨ ਚੱਲ ਆਇਓ,
ਕਹਿੰਦੇ ਇੱਕ ਵੇਰ ਦੀ ਗੱਲ ਹੈ ਮਹਾਰਾਜ, ਕੋਈ ਇੱਕ ਪੀਰ ਆ ਗਿਆ ਇਹਦੇ ਕੋਲ ਚੱਲ ਕੇ, ਔਰੰਗੇ ਦਾ ਔਰੰਗੇ ਦੀ ਉਹਦੇ 'ਤੇ ਬੜੀ ਸ਼ਰਧਾ ਸੀ, ਔਰੰਗੇ ਨੇ ਸੱਦਿਆ ਕਿਉਂਕਿ ਪਰੇਸ਼ਾਨ ਬੜਾ ਸੀ, ਤੇ ਉਹ ਇੱਕ ਪੀਰ ਚੱਲ ਕੇ ਆਇਆ ਔਰੰਗੇ ਕੋਲ,
ਉਤਰਿਓ ਵੈਰ ਤਾਂ ਸੁਣ ਪਾਇਓ,
ਉਹਨੂੰ ਪਤਾ ਲੱਗਾ ਪੀਰ ਨੂੰ ਕਿ ਔਰੰਗਜ਼ੇਬ ਦਿੱਲੀਓਂ ਬਾਹਰ ਉਤਰਿਆ ਹੋਇਆ,
ਮਿਲਨੇ ਹੇਤ ਨੁਰੰਗਾ ਗਏ,
ਤੇ ਨੁਰੰਗਾ ਉਹਨੂੰ ਮਿਲਣ ਵਾਸਤੇ ਪਹੁੰਚਿਆ,
ਇੱਕ ਰਕੇਬ ਮੋਰਨ ਭਰ ਲਿਓ,
ਉਹਨੇ ਇੱਕ ਥਾਲ ਵੱਡਾ ਰਕੇਬ ਚੰਗੇਰ ਮੋਹਰਾਂ ਦੀ ਭਰ ਲਈ ਪੀਰ ਨੂੰ ਦੇਣ ਲਈ,
ਦੁਤੀਏ ਵਿਖੇ ਜਵਾਹਰ ਪਾਏ,
ਦੂਜੀ ਵਿੱਚ ਜਵਾਹਰਾਤ ਪਾ ਲਏ,
ਪੀਰ ਅਗਾਰੀ ਧਰੇ ਬਣਾਏ,
ਜਾ ਕੇ ਉਸ ਪੀਰ ਦੇ ਸਾਹਮਣੇ ਔਰੰਗਜ਼ੇਬ ਨੇ ਦੋਵੇਂ ਥਾਲ ਰੱਖ ਦਿੱਤੇ,
ਕਰ ਸਲਾਮ ਬੈਠੇ ਹੋ ਤਿਸ ਪਾਸ,
ਸਲਾਮ ਕਰਕੇ ਉਸ ਪੀਰ ਕੋਲ ਬੈਠ ਗਿਆ,
ਕਰਿਓ ਬਤਾਵਨ ਆਪਣੋ ਤ੍ਰਾਸ,
ਇਹਨੇ ਆਪਣਾ ਡਰ ਦੱਸਿਆ ਉਹਨੂੰ, ਜਿਹੜੀ ਅੰਦਰ ਦੀ ਪੀੜਾ ਸੀ ਉਹ ਦੱਸੀ,
ਇਸ ਮੈਂ ਅੰਤਰ ਜਾਏ ਨਾ ਸੋਇਓ,
ਏਹੇ ਪੀਰ ਜੀ ਰਾਤ ਨੂੰ ਮੈਂ ਘਰ ਨੀ ਸੋ ਸਕਦਾ ਮਹਿਲਾਂ ਵਿੱਚ
ਤੁਮ ਬਿਨ ਅਪਰੇ ਨਾ ਪਾਸ ਬਗੋ
ਇਹ ਗੱਲ ਮੈਂ ਤੇਰੇ ਬਿਨਾਂ ਕਿਸੇ ਨੂੰ ਦੱਸ ਵੀ ਨੀ ਸਕਦਾ
ਇਸ ਕੋ ਹੋਏ ਉਪਚਾਰ ਕੇ ਨਾ
ਦੱਸੋ ਕੋਈ ਇਹਦਾ ਉਪਚਾਰ ਹੋਵੇਗਾ ਕਿ ਮੈਂ ਦਿੱਲੀ ਦੇ ਵਿੱਚ ਆਪਣੇ ਮਹਿਲ ਚ ਸੌ ਸਕਾਂ
ਇਸ ਤੇ ਬਸਨ ਬਣੇ ਪੁਰ ਮਾਈ
ਜਿਹਦੇ ਨਾਲ ਮੈਂ ਆਪਣੇ ਨਗਰ ਵਿੱਚ ਵੱਸ ਸਕਾਂ
ਤੁਮ ਤੇ ਸਿਆਨੋ ਅਪਰੇ ਨਾ ਕੋਏ
ਪੀਰ ਜੀ ਤੁਹਾਡੇ ਤੋਂ ਵੱਧ ਸਿਆਣਾ ਕੋਈ ਨਹੀਂ
ਜਥਾ ਯੋਗ ਪਾਖੋ ਜਿਮ ਹੋਏ
ਜਥਾ ਯੋਗ ਜਿਵੇਂ ਤੁਸੀਂ ਕਹੋਗੇ ਮੈਂ ਉਸੇ ਤਰ੍ਹਾਂ ਕਰਾਂਗਾ
ਸੁਨਤ ਪੀਰ ਨੇ ਭਲੇ ਵਿਚਾਰਾ
ਸੁਣ ਕੇ ਉਹ ਪੀਰ ਬੋਲਿਆ ਵਿਚਾਰ ਕਰਕੇ
ਨੇਤਰ ਮੂੰਦ ਕੋ ਤੱਕ ਪਿਖ ਸਾਰਾ
ਅੱਖਾਂ ਬੰਦ ਕੀਤੀਆਂ ਵੇਖਿਆ ਵੀ ਮਸਲਾ ਕੀ ਆ ਕਿਉਂ ਨੀ ਔਰੰਗਜ਼ੇਬ ਸੌ ਸਕਦਾ ਰਾਤ ਨੂੰ ਘਰ
ਮਤੀ ਦਾਸ ਜਿਨ ਬਿਘਨ ਪਸਾਰਾ
ਉਹਨੇ ਵੇਖਿਆ ਭਾਈ ਮਤੀ ਦਾਸ ਜੀ ਦੇ ਉਹਨੂੰ ਦਰਸ਼ਨ ਹੋਏ ਪੀਰ ਨੂੰ
ਪੁਨ ਨਿਜ ਅਜਮਤ ਓਜ ਨਿਹਾਰਾ
ਫਿਰ ਆਪਣੇ ਬਲ ਨਾਲ ਉਹਨੇ ਵੇਖਿਆ ਅਜਮਤ ਨਾਲ ਪੀਰ ਅਜਮਤੀ ਸੀ
ਸੰਗ ਨੁਰੰਗੇ ਸਕਲ ਬਤਾਈ
ਉਹਨੇ ਨੁਰੰਗੇ ਨੂੰ ਸਾਰੀ ਗੱਲ ਬਾਤ ਦੱਸ ਦਿੱਤੀ
ਇਸ ਕੋ ਅਬ ਕਿਛ ਹੋਏ ਨਾ ਉਪਾਈ
ਕਹਿੰਦਾ ਜੀ ਇਹਦਾ ਕੋਈ ਉਪਾਅ ਨੀ ਹੋ ਸਕਦਾ ਜੇ ਮੈਂ ਤੇਰਾ ਉਪਾਅ ਕੀਤਾ ਤੇ ਫਿਰ ਮੈਨੂੰ ਕਿਤੇ ਹੋਰ ਜਾਣਾ ਪਊ ਉਪਾਅ ਵਾਸਤੇ ਇਸ ਕਰਕੇ ਨੁਰੰਗਿਆ ਮੈਂ ਤੇਰਾ ਕੋਈ ਉਪਾਅ ਨੀ ਕਰ ਸਕਦਾ
ਤੋਹੇ ਭਲੇ ਹਿਤ ਰਿਓ ਵਿਚਾਰ
ਤੇਰੇ ਭਲੇ ਲਈ ਮੈਂ ਬੜੀ ਵਿਚਾਰ ਕੀਤੀ ਹੈ
ਹੋਤ ਨਾ ਕਿਸ ਪ੍ਰਕਾਰ ਉਪਚਾਰ
ਇਹਦਾ ਕੋਈ ਉਪਚਾਰ ਨੀ ਹੋ ਸਕਦਾ
ਬੜੇ ਅਪਰਾਧ ਕਮਾਵਨ ਕੀ
ਤੂੰ ਬੜਾ ਵੱਡਾ ਅਪਰਾਧ ਕਮਾਇਆ ਹੈ
ਜਿਸ ਤੇ ਪੂਰੀ ਬਸਨ ਤੇ ਹੀਨ
ਜਿਹਦੇ ਕਰਕੇ ਤੂੰ ਆਪਣੇ ਨਗਰ ਚ ਵਸਣੋ ਤੋਂ ਰਹਿਤ ਹੋ ਗਿਆ ਤੂੰ ਨਹੀਂ ਵੱਸ ਸਕਦਾ ਇਸ ਦਿੱਲੀ ਵਿੱਚ
ਏਠਾਂ ਰਹੇ ਨਾ ਤੋਰੈ ਆਵੇ
ਹੁਣ ਤੇਰਾ ਇੱਥੇ ਰਹਿਣਾ ਨੀ ਬਣ ਆਉਂਦਾ
ਸੁਪਤੇ ਵੈਰ ਸਰਬ ਲੱਖ ਪਾਵੀ
ਹੁਣ ਲੋਕਾਂ ਚ ਇਹ ਗੱਲ ਚੱਲਣ ਲੱਗ ਪਈ ਆ ਵੀ ਔਰੰਗਾ ਦਿੱਲੀਓ ਬਾਹਰ ਸੌਂਦਾ ਦੁਸ਼ਮਣਾਂ ਨੂੰ ਪਤਾ ਲੱਗੇਗਾ ਹੌਲੀ ਹੌਲੀ ਪ੍ਰਚਾਰ ਹੋਵੇਗਾ ਵੀ ਔਰੰਗਾ ਮਹਿਲਾਂ ਚ ਨਹੀਂ ਸੌਂਦਾ ਦਿੱਲੀਓ ਬਾਹਰ ਸੌਂਦਾ
ਔਰ ਮੈਂ ਨਿਸਾ ਬਸਨ ਹੋਏ ਨਾਈ
ਇਹ ਰਾਤ ਨੂੰ ਇਹ ਨਗਰ ਦੇ ਵਿੱਚ ਨਹੀਂ ਵਸਦਾ
ਹਜੋ ਕਰੇ ਸਭ ਆਪਸ ਮਾਈ
ਲੋਕ ਨਿੰਦਾ ਕਰਨਗੇ ਹੋ ਸਕਦਾ ਹਮਲਾਵਰ ਆ ਜਾਣ ਚੜ ਕੇ ਤੇਰੇ ਤੇ
ਜਾਂ ਤੇ ਕਰ ਮੁਹਿੰਮ ਕਿਤੇ ਹੋ
ਇਸ ਕਰਕੇ ਔਰੰਗਜ਼ੇਬ ਇੱਥੋਂ ਮੁਹਿੰਮ ਦੇ ਬਹਾਨੇ ਕਿਤੇ ਹੋਰ ਪਾਸੇ ਚਲਾ ਜਾ
ਗਮਨੋ ਲਸ਼ਕਰ ਕੋ ਜ਼ੋਰ
ਹੋਰ ਆਪਣਾ ਲਸ਼ਕਰ ਲੈ ਕੇ ਚਲਾ ਜਾ
ਸੰਮਤ ਕਿਤਕ ਬੀਤ ਤੈ ਜੈ
ਉਧਰ ਹੀ ਤੈਨੂੰ ਕਿਤੇ ਹੋਰ ਮੁਹਿੰਮ ਤੇ ਤੁਰ ਜਾ ਦੱਖਣ ਵਾਲੇ ਪਾਸੇ ਉਧਰ ਕਾਫੀ ਸਾਲ ਤੈਨੂੰ ਬੀਤ ਜਾਣਗੇ
ਬਾਤ ਪੁਰਾਤਨ ਤਬ ਪਰ ਜੈ
ਫਿਰ ਇਹ ਗੱਲ ਪੁਰਾਣੀ ਹੋ ਜਾਏਗੀ ਕਿਉਂਕਿ ਲੋਕ ਬਹੁਤੀ ਪੁਰਾਣੀ ਗੱਲ ਯਾਦ ਨਹੀਂ ਰੱਖਿਆ ਕਰਦੇ
ਸੁਨਤ ਪੀਰ ਤੇ ਭਇਓ ਨਿਰਾਸ
ਪੀਰ ਤੋਂ ਸੁਣ ਕੇ ਗੱਲ ਔਰੰਗਾ ਬੜਾ ਨਿਰਾਸ਼ ਹੋਇਆ
ਮਿਟ ਗਈ ਪੂਰੀ ਬਾਸ ਕੀ ਆਸ
ਹੁਣ ਇਹਦੀ ਆਸ ਮਿਟ ਗਈ ਵੀ ਮੈਂ ਦਿੱਲੀ ਨਹੀਂ ਵੱਸ ਸਕਦਾ
ਤੋ ਜਾਏ ਅਬ ਤਾਨੇ ਸ਼ਾਹ
ਇਹਨੇ ਕਿਹਾ ਵੀ ਹੁਣ ਤਾਨੇ ਸ਼ਾਹ ਨੂੰ ਹੀ ਜਾ ਕੇ ਘੇਰਾ ਉਹਦੇ ਨਾਲ ਹੀ ਚੱਲ ਕੇ ਲੜਾਂ
ਤਿਤ ਹੀ ਬਹਿ ਕੋ ਕਰੋ ਨਿਬਾਹ
ਉਧਰ ਹੀ ਜਾ ਕੇ ਆਪਣੀ ਉਮਰ ਬਤੀਤ ਕਰਾਂ
ਇਮ ਨਿਸ਼ਚੇ ਕਰ ਸਭ ਬਿਦ ਤਿਆਰੀ
ਏਦਾਂ ਇਹਨੇ ਨਿਸ਼ਚਾ ਕਰਕੇ ਤਿਆਰੀ ਕਰ ਲਈ
ਕਰੀ ਹਕਾਰਨ ਸੈਨਾ
ਸਾਰੀ ਸੈਨਾ ਸਦ ਲਈ
ਤੋਪ ਰੈਕਲੇ ਆਦਿਕ
ਤੋਪਾਂ ਜਮੂਰ ਰੈਕਲੇ ਸਭ ਸਦ ਲਏ
ਕਰ ਚੜ ਚੱਲਿਓ ਤੇ ਸਵੇਰੇ
ਮਹਾਰਾਜ ਹੁਣ ਤਾਨੇ ਸ਼ਾਹ ਤੇ ਹਮਲਾ ਕਰਨ ਲਈ ਔਰੰਗਜ਼ੇਬ ਜਾ ਰਿਹਾ ਹੈ ਦਿੱਲੀ ਛੱਡ ਕੇ ਦੱਖਣ ਦਿਸ਼ਾ ਨੂੰ ਜਾ ਰਿਹਾ ਇਹ ਸਾਰਾ ਪ੍ਰਸੰਗ ਦਿੱਲੀ ਦੇ ਸਿੱਖਾਂ ਨੇ ਜਿਵੇਂ ਉੱਥੋਂ ਉਹਨਾਂ ਨੂੰ ਖਬਰ ਹੋਈ ਹੈ ਉਹ ਮਹਾਰਾਜ ਕਲਗੀਧਰ ਸਵਾਮੀ ਜੀ ਨੂੰ ਦੱਸੀ ਹੈ ਕਰੀਬਨ ਬਾਜ ਪਾਤਸ਼ਾਹ ਜੀ ਦਾ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਤੇਗ ਬਹਾਦਰ ਸਿਮਰਿਆ ਤੇਗ ਬਹਾਦਰ ਸਿਮਰਿਆ
ਤੇਗ ਬਹਾਦਰ ਸਿਮਰਿਆ ਤੇਗ ਬਹਾਦਰ ਸਿਮਰਿਆ
ਤੇਗ ਬਹਾਦਰ ਸਿਮਰਿਆ
ਤੇਗ ਬਹਾਦਰ ਸਿਮਰਿਆ,
ਤੇਗ ਬਹਾਦਰ ਸਿਮਰਿਆ, ਤੇਗ ਬਹਾਦਰ ਸਿਮਰਿਆ,
ਕਰਨਾ ਨਿਦਿਆਵੈ ਤਾਏ, ਕਰਨਾ ਨਿਦਿਆਵੈ ਤਾਏ,
ਕਰਨਾ ਨਿਦਿਆਵੈ ਤਾਏ, ਕਰਨਾ ਨਿਦਿਆਵੈ ਤਾਏ,
ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ,
ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਹੇ ਅਚੁੱਤ ਹੇ ਪਾਰ ਬ੍ਰਹਮ,
ਅਬਨਾਸੀ ਅਗਨਾਸ,
ਹੇ ਪੂਰਨ ਹੇ ਸਰਬਮੈ,
ਦੁਖ ਭੰਜਨ ਗੁਣ ਤਾਸ,
ਹੇ ਸੰਗੀ ਹੇ ਨਿਰੰਕਾਰ,
ਹੇ ਨਿਰਗੁਣ ਸਭ ਟੇਕ,
ਹੇ ਗੋਬਿੰਦ ਹੇ ਗੁਣ ਨਿਧਾਨ,
ਜਾਗੇ ਸਦਾ ਬਿਵੇਕ,
ਹੇ ਅਪਰੰਪਰ ਹਰ ਹਰੇ,
ਹੈ ਪੀਉ ਅਣਹਾਰ,
ਹੇ ਸੰਤ ਕੈ ਸਦਾ ਸੰਗ,
ਧਾਰਾ ਆਧਾਰ,
ਹੇ ਠਾਕੁਰ ਹੋਂ ਦਾਸ ਰੂ,
ਮੈਂ ਨਿਰਗੁਣ ਗੁਣ ਨਹੀਂ ਕੋਏ,
ਨਾਨਕ ਦੀਜੈ ਨਾਮ ਦਾਨ,
ਰਾਖੋ ਹੀ ਐ ਪਰੋਏ,
ਆਏ ਪ੍ਰਭ ਸ਼ਰਣਾਗਤੀ,
ਕਿਰਪਾ ਨਿਦ ਦਿਆਲ,
ਇਕ ਅੱਖਰ ਹਰ ਮਨ ਬਸਤ,
ਨਾਨਕ ਹੋ ਤੇ ਨਿਆਲ,
ਵਾਹਿਗੁਰੂ ਨਾਮ ਜਹਾਜ ਹੈ,
ਸੋ ਤੇਰੇ ਪਾਰ,
ਜੋ ਸ਼ਰਧਾ ਕਰ ਸੇ ਬੰਦੇ,
ਗੁਰ ਪਾਰ ਉਤਾਰਨ ਹਾਰ,
ਵਾਹਿਗੁਰੂ ਨਾਮ ਜਹਾਜ ਹੈ,
ਚੜੇ ਸੋ ਤੇਰੇ ਪਾਰ,
ਜੋ ਸ਼ਰਧਾ ਕਰ ਸੇ ਬੰਦੇ,
ਗੁਰ ਪਾਰ ਉਤਾਰਨ ਹਾਰ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।